ਪਲਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
You are listening to WTOR 770 AM, Youngstown, Toronto.
ਪੜ ਪੜ ਆਲਮ ਫਾਜ਼ਿਲ ਹੋਇਓ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮਾਂ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਹਰ ਸੰਡੇ ਦੀ ਸਵੇਰ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਖਿਦਮਤ ਦੇ ਵਿਚ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਜਿਹਦੇ ਵਿਚ ਜ਼ਿਆਦਾਤਰ ਸਪਿਰਚੁਅਲ ਟੌਪਿਕਸ ਨੂੰ ਡਿਸਕਸ ਕੀਤਾ ਜਾਂਦਾ ਜਦੋਂ ਕਦੇ ਕੋਈ ਕੈਨੇਡੀਅਨ ਜਾਂ ਅਮੈਰੀਕਨ ਲਾਇਸੈਂਸ ਡਾਕਟਰ ਮਿਲ ਜੇ ਤਾਂ ਉਨ੍ਹਾਂ ਨਾਲ ਵੀ ਲਾਈਵ ਗੱਲਬਾਤ ਕੀਤੀ ਜਾਂਦੀ ਹੈ ਤੁਹਾਡੇ ਕੁਐਸਚਨਾਂ ਦੇ ਆਨਸਰ ਦਿੱਤੇ ਜਾਂਦੇ ਨੇ ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੁੰਦਾ ਇਹ ਵਿਦਾਊਟ ਐਨੀ ਐਡਵਰਟਾਈਜ਼ਮੈਂਟ ਹੁੰਦਾ ਜਦੋਂ ਦਾ ਮੈਂ ਪ੍ਰੋਗਰਾਮ ਸ਼ੁਰੂ ਕੀਤਾ 6-7 ਸਾਲਾਂ ਤੋਂ ਕਦੇ ਵੀ ਮੈਂ ਕੋਈ ਐਡ ਨਹੀਂ ਕੀਤੀ ਨਾ ਹੀ ਪੇਡ ਤੇ ਨਾ ਹੀ ਅਨਪੇਡ ਅਨਪੇਡ ਹਾਂ ਕਦੇ ਨਾ ਕਦੇ ਮੈਂ ਕੁਛ ਬੋਲ ਦਿੰਦਾ ਜਦੋਂ ਮੈਂ ਕੁਝ ਲੋਕਾਂ ਨੂੰ ਦੇਖਦਾ ਕਿ ਉਹ ਦੁਨੀਆਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਵਧੀਆ ਵਿਚਰਦੇ ਨੇ ਇਮਾਨਦਾਰ ਨੇ ਹੱਕ ਹਲਾਲ ਦੀ ਕਮਾਈ ਕਰਦੇ ਨੇ ਤਾਂ ਮੈਂ ਆਪਣਾ ਫਰਜ਼ ਸਮਝ ਕੇ ਉਨ੍ਹਾਂ ਬਾਰੇ 2 ਸ਼ਬਦ ਕਹਿ ਦਿੰਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਅਰਫਾ ਮੁਜ਼ੱਫਰ ਉਨ੍ਹਾਂ ਦੇ ਸਹਿਯੋਗ ਦੇ ਨਾਲ ਉਨ੍ਹਾਂ ਦੇ ਤਾਬੁਨ ਦੇ ਨਾਲ ਪੇਸ਼ ਕੀਤਾ ਗਿਆ ਪੇਸ਼ ਕੀਤਾ ਜਾਂਦਾ ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਮਾਨਿਆ ਨਾਂ ਹੈ ਮੈਂ ਹਮੇਸ਼ਾ ਹੀ ਇਹ ਤਾਕੀਦ ਕਰਦਾ ਕਿ ਜਦੋਂ ਵੀ ਕੋਈ ਤੁਸੀਂ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਉਹ ਪ੍ਰਾਪਰਟੀ ਤੁਹਾਡਾ ਘਰ ਹੋ ਸਕਦਾ ਤੁਹਾਡੀ ਦੁਕਾਨ ਹੋ ਸਕਦੀ ਹੈ ਤੁਹਾਡਾ ਫਾਰਮ ਹਾਊਸ ਹੋ ਸਕਦਾ ਤੁਹਾਡੀ ਗੈਸ ਸਟੇਸ਼ਨ ਹੋਵੇ ਕੁਛ ਵੀ ਹੋਵੇ ਜਾਂ ਖਰੀਦੋਗੇ ਜਾਂ ਵੇਚੋਗੇ ਖਰੀਦਣਾ ਚਾਹੇ ਵੇਚਣਾ ਉਹਦੇ ਲਈ ਇੱਕ ਦਲਾਲ ਦੀ ਲੋੜ ਹੈ ਮਿਡਲ ਮੈਨ ਦੀ ਲੋੜ ਹੈ ਜਿਹਨੂੰ ਕਿ ਕੈਨੇਡਾ ਦੇ ਵਿੱਚ ਰੀਅਲ ਸਟੇਟ ਦਾ ਏਜੰਟ ਕਿਹਾ ਜਾਂਦਾ ਹੈ ਸੋ ਉਹ ਏਜੰਟ ਕੀ ਕਰਦਾ ਕਿ ਦੋਨਾਂ ਪਾਸੇ ਵੇਚਣ ਵਾਲੇ ਪਾਸੇ ਵੀ ਤੇ ਖਰੀਦਣ ਵਾਲੇ ਪਾਸੇ ਵੀ ਗੱਲਬਾਤ ਕਰਾ ਕੇ ਵਿੱਚੋਂ ਆਪਣੀ ਚੁੰਗ ਕੱਢ ਲੈਂਦਾ ਕਮਿਸ਼ਨ ਕੱਢ ਲੈਂਦਾ ਪਰ ਕੈਨੇਡਾ ਦੀ ਟ੍ਰੈਜਡੀ ਇਹ ਹੈ ਕਿ ਜਦੋਂ ਅਸੀਂ ਕੈਨੇਡਾ ਆਏ ਸੀਗੇ 1980 ਦੇ ਲਗਭਗ ਉਦੋਂ ਵੀ ਜਿਹੜੀ ਕਮਿਸ਼ਨ ਹੈ ਉਹ ਪਰਸੈਂਟੇਜ ਦੇ ਆਧਾਰ ਤੇ ਹੈ ਉਦੋਂ ਕੀਮਤਾਂ 2 ਲੱਖ ਸੀ ਜੇ ਅੱਜ ਉਹ 2 ਮਿਲੀਅਨ ਦੇ ਹੋ ਗਏ ਜੇ ਉਦੋਂ 6000 ਬਣਾਉਂਦੇ ਸੀ ਅੱਜ ਉਹ 60000 ਹੈ ਮਿਹਨਤ ਉਨੀ ਕਰਨੀ ਪੈਂਦੀ ਹੈ ਸੋ ਇਸ ਕਰਕੇ ਤੁਸੀਂ ਬਾਅਦ ਦੇ ਵਿੱਚ ਨਾ ਪਛਤਾਉਣਾ ਪਵੇ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੁੰਦਾ ਕਿ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਤੁਸੀਂ ਉਹਦੇ ਨਾਲ ਫਾਈਨਲ ਨਾ ਕਰੋ ਚਾਹੇ ਉਹ ਤੁਹਾਡਾ ਕਿੰਨਾ ਹੀ ਰਿਸ਼ਤੇਦਾਰ ਹੋਵੇ ਨਜ਼ਦੀਕੀ ਹੋਵੇ ਧਾਰਮਿਕ ਹੋਵੇ ਪੇਂਡੂ ਹੋਵੇ ਦੋਸਤ ਹੋਵੇ ਦੇ ਦਿਓ ਉਸੇ ਨੂੰ ਪਰ ਪਹਿਲਾਂ 2-3-4-5-6-7 ਬੰਦਿਆਂ ਨੂੰ ਬੁਲਾਓ ਉਹਨਾਂ ਦੀ ਰਾਏ ਲਓ ਤੁਹਾਡਾ ਕੌਣ ਕੀ ਫਾਇਦਾ ਕਰੂਗਾ ਕੀ ਪਲੈਨਿੰਗ ਹੈ ਇੱਕ ਤਾਂ ਤੁਹਾਨੂੰ ਗਿਆਨ ਹੋਜੂਗਾ ਜਦੋਂ ਤੁਸੀਂ ਇੰਨੇ ਬੰਦਿਆਂ ਨੂੰ ਬੁਲਾਓਗੇ ਇੱਕ ਤੁਹਾਨੂੰ ਚੋਣ ਕਰਨੀ ਸੌਖੀ ਹੋਜੂਗੀ ਤੁਹਾਡੇ ਲਈ ਕਿਹੜਾ ਵਧੀਆ ਹੈ ਤੇ ਜਦੋਂ ਤੁਸੀਂ ਚੋਣ ਕਰੋਗੇ ਫਿਰ ਬਾਅਦ ਚ ਪਛਤਾਉਣਾ ਵੀ ਨਹੀਂ ਪੈਂਦਾ ਤੁਸੀਂ ਓਪਨ ਗੱਲ ਕਰੋ ਲਿਹਾਜ਼ ਕੋਈ ਨਹੀਂ ਬਿਜ਼ਨਸ ਜਦੋਂ ਚੁੱਪ ਚੁਪੀ ਤੇ ਅਸੀਂ ਚਾਹ ਪਿਲਾ ਕੇ ਰੋਟੀ ਪਿਲਾ ਖਵਾ ਕੇ ਤੋੜ ਦਿੰਦੇ ਹਾਂ ਉਹ ਸਾਡਾ ਇੱਕ ਬਹੁਤ ਮਾਈਨਸ ਪੁਆਇੰਟ ਹੁੰਦਾ ਪੈਸੇ ਵਕੀਲ ਤੋਂ ਬਾਹਰ ਦੀ ਬਾਹਰ ਲੈ ਜਾਣੇ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਪਤਾ ਲੱਗਦਾ ਫਿਰ ਅਸੀਂ ਰੋਂਦੇ ਹਾਂ ਕਿ ਸਾਨੂੰ ਠੱਗੀ ਮਾਰ ਗਿਆ ਸੋ ਠੱਗੀ ਤੋਂ ਬਚਣ ਦੇ ਲਈ ਮੈਂ ਕਹਿੰਦਾ ਕਿ ਖਾਸੇ ਬੰਦਿਆਂ ਨੂੰ ਬੁਲਾਓ ਜ਼ਰੂਰ ਆਉਣਗੇ 100% ਆਉਣਗੇ ਤੁਹਾਡੇ ਸਮੇਂ ਦੇ ਮੁਤਾਬਕ ਤੁਹਾਡੀ ਥਾਂ ਦੇ ਮੁਤਾਬਕ ਆਉਣਗੇ ਕਿਉਂਕਿ ਉਹਨੇ ਪੈਸੇ ਬਣਾਉਣੇ ਨੇ ਜੇ ਕੋਈ ਡਰਾਮਾ ਕਰਦਾ ਮੈਂ ਤਾਂ ਬਿਜ਼ੀ ਹੋਊਂਗਾ ਤੂੰ ਫਿਰ ਰਹਿ ਨਹੀਂ ਦੇ ਤੂੰ ਦੇਖੋਗੇ ਭੱਜਿਆ ਆਉਂਦਾ ਸੋ ਉਹਦੇ ਵਿੱਚ ਇੱਕ ਨਾਂ ਜਿਹੜਾ ਹੈਗਾ ਉਹ ਅਰਫਾ ਮੁਜ਼ੱਫਰ ਜੀ ਦਾ ਉਹਨਾਂ ਨਾਲ ਬੁਲਾ ਲਓ ਡੀਲ ਕਰ ਲਓ ਗੱਲਬਾਤ ਕਰੋ ਜੇ ਤੁਹਾਨੂੰ ਲੱਗਦਾ ਕਿ ਉਹ ਸਭ ਤੋਂ ਵਧੀਆ ਨੇ ਤੁਹਾਡੇ ਫਾਇਦੇ ਦੀ ਗੱਲ ਕਰਦੇ ਨੇ ਤੁਹਾਡੇ ਪੈਸੇ ਬਚਾਉਂਦੇ ਨੇ ਕੈਸ਼ ਬੈਕ ਦਵਾਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਕਰ ਲਓ ਨਹੀਂ ਫਿਰ ਜਿੱਥੇ ਤੁਹਾਡਾ ਜੀ ਕਰਦਾ ਉਹ ਕਰ ਲਓ ਬਸ ਮੇਰੀ ਤਾਂ ਇੰਨੀ ਕੀ ਬੇਨਤੀ ਹੈ ਹੁਣ ਜੇ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਕਾਲ ਕਰਨਾ ਉਹਨਾਂ ਨੂੰ ਬੁਲਾਉਣਾ ਤਾਂ ਉਹਦੇ ਲਈ ਫੋਨ ਚਾਹੀਦਾ ਫੋਨ ਉਹਨਾਂ ਦਾ ਹੈਗਾ 647 8986245 647-898-4545 ਉਹਨਾਂ ਦਾ ਨੰਬਰ ਹੈ, ਗੱਲਬਾਤ ਕਰੋ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ। ਚਲੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਜਿਹੜਾ ਸਾਡਾ ਟੌਪਿਕ ਹੈ, ਉਹ ਯੂਪੀ ਦੇ ਅੰਦਰ, ਇੰਡੀਆ ਦੇ ਵਿਚ ਜਿਹੜੀ ਯੂਪੀ ਹੈ, ਉੱਤਰ ਪ੍ਰਦੇਸ਼ ਕਹਿੰਦੇ ਹਾਂ, ਉਹਦੇ ਵਿਚ ਅਯੋਧਿਆ ਦੀ ਨਗਰੀ ਹੈ ਜਿੱਥੇ ਸ੍ਰੀ ਰਾਮ ਚੰਦਰ ਜੀ ਕਹਿੰਦੇ ਨੇ ਪੈਦਾ ਹੋਏ ਸੀਗੇ। ਅਯੋਧਿਆ ਦੇ ਕੋਲੇ ਇੱਕ ਪਿੰਡ ਹੈ ਛੋਟਾ ਜਿਹਾ, ਉਹਨੂੰ ਕਹਿੰਦੇ ਨੇ ਨੰਗਲ ਜਲਾਲ। ਚਲੋ ਅਯੋਧਿਆ ਦੇ ਕੋਲੇ ਇੱਕ ਪਿੰਡ ਹੈ, ਉੱਥੇ ਇੱਕ ਉੱਚ ਕੋਟੀ ਦੇ ਸੰਤ ਹੋਏ ਨੇ ਜਿਨ੍ਹਾਂ ਨੂੰ ਪਲਟੂ ਸਾਹਿਬ ਕਿਹਾ ਜਾਂਦਾ। ਪਲਟੂ ਉਹਨਾਂ ਦਾ ਅਸਲੀ ਨਾਂ ਨਹੀਂ ਸੀ, ਉਹਨਾਂ ਦਾ ਨਾਂ ਤਾਂ ਕੋਈ ਹੋਰ ਸੀ, ਪਰ ਉਹਨਾਂ ਦੇ ਗੁਰੂ ਜਿਹੜੇ ਗੋਬਿੰਦ ਸੀਗੇ, ਗੋਬਿੰਦ ਦਾਸ ਸੀਗੇ, ਉਹਨਾਂ ਨੇ ਦੇਖਿਆ ਵੀ ਇਹ ਤਾਂ ਬੜੀ ਮੈਡੀਟੇਸ਼ਨ ਕਰਦਾ, ਦਿਨਾਂ ਦੇ ਵਿੱਚ ਹੀ ਇਹਦਾ ਕੁਛ ਸਾਰਾ ਕੁਝ ਦੁਨੀਆਂ ਨਾਲੋਂ ਛੱਡ ਕੇ ਅੰਦਰ ਧਿਆਨ ਲੱਗਿਆ ਰਹਿੰਦਾ, ਸੋ ਇਸ ਕਰਕੇ ਨੇ ਪਲਟ ਗਿਆ। ਸੋ ਪਲਟ ਗਏ ਤੋਂ ਮਤਲਬ ਪਲਟੂ ਪੈ ਗਿਆ। ਅੱਜ ਅਸੀਂ ਪਲਟੂ ਸਾਹਿਬ ਦੀ ਜਿਹੜੀ ਬਾਣੀ ਹੈ, ਕਲਾਮ ਹੈ, ਉਹਦੇ ਵਿੱਚੋਂ ਇੱਕ ਤੁਕ ਲਵਾਂਗੇ ਕਿ ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆਰ, ਕੇਵਲ ਭਗਤ ਪਿਆਰ, ਸਾਹਿਬ ਭਗਤੀ ਮੇਰਾ ਜੀ। ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦਾ ਜਿਹੜਾ ਸਾਡਾ ਫੁੱਲ ਫਲੈਸ਼ ਟੌਪਿਕ ਹੋਏਗਾ, ਉਹ ਪਿਆਰ ਦੇ ਉੱਤੇ ਹੋਏਗਾ, ਉਹ ਭਗਤੀ ਦੇ ਉੱਤੇ ਹੋਏਗਾ, ਕਿ ਜੇ ਅਸੀਂ ਰੱਬ ਨੂੰ ਮਿਲਣਾ ਤਾਂ ਸਾਨੂੰ ਇੱਕੋ ਤਰੀਕਾ ਹੈ ਕਿ ਪਹਿਲਾਂ ਆਪਣੇ ਅੰਦਰ ਭਗਤੀ, ਪਿਆਰ, ਨਿਮਰਤਾ, ਹਲੀਮੀ, ਵਿਰਹਾ ਪੈਦਾ ਕਰਨੀ ਪਊਗੀ, ਫੇਰ ਹੀ ਪਰਮਾਤਮਾ ਨਾਲ ਮਿਲਾਂਗੇ। ਜੇ ਦੁਨੀਆਂ ਦੀਆਂ ਮੈਲਾਂ ਚ ਲਿਬੜੇ ਹੋਏ ਹਾਂ ਤੇ ਦੂਜੇ ਪਾਸੇ ਭਗਤੀ ਵੀ ਕਰੀ ਜਾਂਦੇ ਹਾਂ, ਜਿਵੇਂ $10 ਬੈਂਕ ਚ ਜਮ੍ਹਾਂ ਕਰਾਏ ਤੇ 20 ਖਰਚ ਲਏ ਤਾਂ ਮਾਈਨਸ ਹੋ ਗਿਆ, ਜੇ 10 ਜਮ੍ਹਾਂ ਕਰਾਏ 10 ਹੀ ਖਰਚ ਲਏ ਫਿਰ 0 ਬੈਲੈਂਸ ਹੈ। ਕਹਿਣ ਦਾ ਮਤਲਬ ਜੇ ਇੱਕ ਪਾਸੇ ਭਗਤੀ ਕਰਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਮੰਦਰ ਜਾਂਦੇ ਹਾਂ, ਜਪ ਤਪ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਤੇ ਦੂਜੇ ਪਾਸੇ ਝੂਠ ਫਰੇਬ ਸੱਗੀਆਂ ਠੋੜੀਆਂ ਕਰੀ ਜਾਂਦੇ ਹਾਂ, ਤੇ ਫਿਰ ਉਹ ਗੱਲ ਨਹੀਂ ਬਣਨੀ। ਸੋ ਉਹਦੇ ਵਿਚ ਜੇ ਪਰਮਾਤਮਾ ਨੂੰ ਪਾਉਣਾ ਤਾਂ ਪਿਆਰ ਦਾ ਮਾਰਗ ਹੈ, ਭਗਤੀ ਦਾ ਮਾਰਗ ਹੈ। ਸੋ ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਤੁਸੀਂ ਵੀ ਕੋਈ ਆਪਣੇ ਵਿਚਾਰ ਦੇਣ, ਸਟੂਡੀਓ ਦਾ ਨੰਬਰ ਹੈ 416-620-1778, ਟੌਪਿਕ ਤੇ ਰਹੀਓ, ਪਿਆਰ ਨਾਲ ਗੱਲ ਕਰੋ, ਪਿਆਰ ਦਾ ਹੀ ਸਾਰਾ ਮਾਰਗ ਹੈ। ਬਾਕੀ ਤਾਂ ਸਭ ਪਖੰਡ ਨੇ, ਖਾਲੀ ਹੱਥੀ ਆਣਾ, ਡੱਬੇ ਚ ਬੰਦ ਹੋ ਗਏ, ਕਿਸੇ ਨੇ ਮਿੱਟੀ ਦੇ ਸਪੁਰਦ ਹੋ ਜਾਣਾ, ਕਿਸੇ ਨੂੰ ਅੱਗ ਦੇ ਸਪੁਰਦ ਹੋਣਾ, ਇਹ ਕਿਹੜਾ ਲੰਬੀਆਂ ਗੱਲਾਂ 200 ਸਾਲ ਜੀ ਨੇ, ਥੋੜੇ ਜਿਹਾ ਸਮਾਂ ਬਚਿਆ, ਖੁਸ਼ੀ ਖੁਸ਼ੀ ਪਿਆਰ ਮੁਹੱਬਤ ਦੇ ਨਾਲ ਰਹੀਏ। ਸੋ ਪਿਆਰ ਮੁਹੱਬਤ ਦਾ ਸੁਨੇਹਾ ਪਲਟੂ ਸਾਹਿਬ ਦਿੰਦੇ ਨੇ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਸੋ ਪਹਿਲਾਂ ਸੁਣੋ ਇੱਕ ਗੀਤ।
ਪ੍ਰੀਮ ਰਤਨ
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਪ੍ਰੇਮ ਦੇ ਉੱਤੇ ਹੈ, ਲਵ ਦੇ ਉੱਤੇ ਹੈ, ਭਗਤੀ ਦੇ ਉੱਤੇ ਹੈ। ਮੈਂ ਅੱਜ ਇੱਕ ਕੁੰਡਲੀ ਲੈ ਰਿਹਾ, ਕਲਾਮ ਲੈ ਰਿਹਾ, ਤੁਕ ਲੈ ਰਿਹਾ, ਉਹ ਹੈ ਪਲਟੂ ਸਾਹਿਬ ਦੀ, ਜਿਹੜੇ ਕਿ ਯੂਪੀ ਦੇ ਅੰਦਰ ਇੱਕ ਬਹੁਤ ਹੀ ਉੱਚ ਕੋਟੀ ਦੇ ਸੰਤ ਹੋਏ ਹਨ। ਉਹਨਾਂ ਨੇ ਜਿੰਨੇ ਵੀ ਆਪਣੇ ਕਲਾਮ ਲਿਖੇ ਨੇ, ਕੁੰਡਲੀਆਂ ਲਿਖੀਆਂ ਨੇ, ਕਵਿਤਾਵਾਂ ਲਿਖੀਆਂ ਨੇ, ਬੜਾ ਖੁੱਲ੍ਹ ਕੇ ਬਿਆਨ ਕੀਤਾ, ਸਪਸ਼ਟ ਕੀਤਾ, ਜਿਸ ਕਰਕੇ ਉਹਨਾਂ ਦਾ ਜਿਹੜਾ ਆਖਰੀ ਜਿਹੜੀ ਲਾਈਫ ਸੀਗੀ ਉਹ ਵੀ ਉਹਨਾਂ ਮਹਾਤਮਾ ਦੀ ਤਰ੍ਹਾਂ ਉਹਨਾਂ ਨੂੰ ਦੁਕਾਨ ਦੇ ਵਿੱਚ ਬੰਦ ਕਰਕੇ ਮੂਹਰੋਂ ਤਾਲਾ ਲਗਾ ਕੇ ਅੱਗ ਲਗਾਤੀ, ਜਿਉਂਦੇ ਹੀ ਸਾੜਤਾ ਸੀ। ਪਰ ਉਹਨਾਂ ਨੇ ਆਪਣੇ ਕਲਾਮ ਵਿੱਚ ਦੱਸਿਆ ਕਿ ਦੁਨੀਆਂ ਦਾ ਹਰ ਕੋਈ ਆਦਮੀ, ਹਰ ਕੋਈ ਜੀਵ ਅਸਲ ਦੇ ਵਿੱਚ ਪਰਮਾਤਮਾ ਨਾਲ ਮਿਲਾਪ ਕਰਨਾ ਚਾਹੁੰਦਾ ਹੈ। ਅਸੀਂ ਪਰਮਾਤਮਾ ਨਾਲ ਮਿਲਾਪ ਕਰਨ ਲਈ ਹਜ਼ਾਰਾਂ ਲੱਖਾਂ ਤਰੀਕਿਆਂ ਨਾਲ ਜਪ ਤਪ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਪੁੰਨ ਦਾਨ ਕਰਦੇ ਹਾਂ। ਕਈ ਵਾਰ ਅਸੀਂ ਘਰ ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਛੁਪ ਕੇ ਬੈਠ ਜਾਂਦੇ ਹਾਂ, ਕਦੇ ਪਰਮਾਤਮਾ ਨੂੰ ਪਾਉਣ ਦੇ ਲਈ ਗ੍ਰੰਥਾਂ ਪੋਥੀਆਂ ਦੇ ਪਾਠ ਕਰਾਉਂਦੇ ਹਾਂ, ਤੀਰਥ ਸਥਾਨਾਂ ਦੇ ਚੱਕਰ ਮਾਰਦੇ ਹਾਂ, ਪਰ ਅਜਿਹਾ ਕਰਕੇ ਨਾ ਅੱਜ ਤੱਕ ਕਿਸੇ ਨੂੰ ਪਰਮਾਤਮਾ ਮਿਲਿਆ ਤੇ ਨਾ ਹੀ ਮਿਲ ਸਕਦਾ ਹੈ। ਕਿਉਂ? ਪਲਟੂ ਸਾਹਿਬ ਆਪਣਾ ਜਾਤੀ ਤਜਰਬਾ ਬਿਆਨ ਕਰਦੇ ਨੇ ਕਿ ਜੇ ਉਸ ਪਰਮਾਤਮਾ ਨੂੰ ਪਾਉਣਾ ਤਾਂ ਭਾਈ ਉਸ ਪਰਮਾਤਮਾ ਨੂੰ ਤਾਂ ਆਪਣੀ ਭਗਤੀ ਪਿਆਰੀ ਹੈ, ਉਸ ਨੂੰ ਤਾਂ ਆਪਣਾ ਪਿਆਰ ਪਿਆਰਾ ਹੈ। ਜਾਂ ਇਹ ਕਹਿ ਲਓ ਕਿ ਪਰਮਾਤਮਾ ਨੂੰ ਜੇ ਪਾਉਣਾ ਹੈ ਨਾ ਤਾਂ ਦਿਲ ਦੇ ਵਿੱਚ ਹਲੀਮੀ ਹੋਣੀ ਚਾਹੀਦੀ ਹੈ, ਆਜੀ ਹੋਣੀ ਚਾਹੀਦੀ ਹੈ, ਵਿਹਰਾ ਹੋਣੀ ਚਾਹੀਦੀ ਹੈ, ਪਿਆਰ ਹੋਣਾ ਚਾਹੀਦਾ ਹੈ, ਭਗਤੀ ਹੋਣੀ ਚਾਹੀਦੀ ਸੱਚੀ, ਤਾਂ ਜਾ ਕੇ ਅਸੀਂ ਵਾਪਸ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਦੇਖੋ, ਪ੍ਰੇਮ ਹੈ ਜਾਂ ਜਿਹਨੂੰ ਆਪਾਂ ਇਸ਼ਕ ਵੀ ਕਹਿੰਦੇ ਹਾਂ, ਇਹਦੇ ਇੱਕੋ ਅਰਥ ਨੇ ਜੋ ਕਿ ਇਟਸ ਵੈਰੀ ਡਿਫੀਕਲਟ ਟੂ ਡਿਫਾਈਨ, ਇਹਨਾਂ ਨੂੰ ਲਫ਼ਜ਼ਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਪ੍ਰੇਮ ਦੀ ਇੱਕ ਝਲਕ ਵੀ ਦੇਖਣੀ ਹੈ ਨਾ ਤਾਂ ਜੀਸਸ ਕ੍ਰਾਈਸਟ ਦੇ ਵਿੱਚ ਦੇਖੋ, ਜਿਨ੍ਹਾਂ ਨੇ ਹੱਸਦੇ ਹੱਸਦੇ ਸੂਲੀ ਨੂੰ ਚੁੰਮ ਲਿਆ, ਕਰੂਸੀਫਾਈਡ ਕਰਤੇ, ਤੇ ਜਦੋਂ ਉਹਨਾਂ ਨੂੰ ਸੂਲੀ ਤੇ ਚੜਾਇਆ ਉਹਨਾਂ ਨੇ ਬਦਲਾ ਲੈਣ ਦੀ ਥਾਂ ਤੇ ਕਿਹਾ ਸੀਗਾ, ਓ ਬ੍ਰਦਰ ਫੋਰਗਿਵ ਦੈਮ ਐਜ਼ ਦੇ ਨੋ ਨਾਟ ਵਟ ਦੇ ਸੇ ਬਟ ਦੇ ਡੂ, ਕਿ ਪਰਮ ਪਿਤਾ ਪਰਮੇਸ਼ਰ ਇਹਨਾਂ ਨੂੰ ਮਾਫ਼ ਕਰ ਦੀ, ਦਰਸੀਸ ਨਹੀਂ ਦਿੱਤੀ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਕਰ ਕੀ ਰਹੇ ਨੇ। ਜੇ ਇਹਨਾਂ ਨੂੰ ਪਤਾ ਹੋਵੇ ਵੀ ਇਹ ਪਰਮਾਤਮਾ ਨੂੰ ਸੂਲੀ ਚੜਾਉਣ ਲੱਗੇ ਨੇ, ਕਦੇ ਨਾ ਕਰਨ, ਬਾਅਦ ਚ ਨੱਕ ਰਗੜਦੇ ਆ। ਮੀਰਾਬਾਈ ਤੋਂ ਪੁੱਛੋ ਪਿਆਰ ਕੀ ਹੈ, ਜਿਹਨੇ ਜ਼ਹਿਰ ਦਾ ਪਿਆਲਾ ਅੰਮ੍ਰਿਤ ਸਮਝ ਕੇ ਹੱਸਦੇ ਹੱਸਦੇ ਪੀ ਲਿਆ। ਗੁਰੂ ਅਰਜਨ ਸਾਹਿਬ ਪੰਜਵੀਂ ਪਾਤਸ਼ਾਹ ਨੂੰ ਪੁੱਛੋ, ਜੋ ਤੱਤੇ ਤਵਿਆਂ ਦੇ ਉੱਤੇ ਬੈਠ ਕੇ ਵੀ ਇਹੀ ਕਹਿੰਦੇ ਰਹੇ, ਤੇਰਾ ਪਾਣਾ ਮਿੱਠਾ ਲਾਗੇ। ਗੁਰੂ ਤੇਗ ਬਹਾਦਰ ਜੀ ਦੀ ਇਗਜ਼ਾਮਪਲ ਸਾਡੇ ਸਾਹਮਣੇ ਹੈ, ਕਿਸ ਤਰ੍ਹਾਂ ਉਹਨਾਂ ਨੇ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਆਪਣਾ ਸੀਸ ਦੇ ਦਿੱਤਾ, ਕੋਈ ਬਦਲਾ ਨਹੀਂ ਲਿਆ। ਇਸੇ ਤਰ੍ਹਾਂ ਹੀ ਜਿਹੜੀ ਅੱਜ ਅਸੀਂ ਕਲਾਮ ਲੈ ਰਹੇ ਹਾਂ, ਤੁਕ ਲੈ ਰਹੇ ਹਾਂ ਪਲਟੂ ਸਾਹਿਬ ਦੀ ਪਿਆਰ ਦੇ ਉੱਪਰ, ਉਹਨਾਂ ਦੀ ਇਗਜ਼ਾਮਪਲ ਵੀ ਸਾਡੇ ਸਾਹਮਣੇ ਹੈ। ਪਲਟੂ ਸਾਹਿਬ ਪਿਆਰ ਦੀ ਖਾਤਰ, ਪਰਮਾਤਮਾ ਨਾਲ ਪਿਆਰ ਦੀ ਖਾਤਰ ਨਿਰਧੜਕ ਹੋ ਕੇ ਜਿੰਦਾ ਸੜ ਗਏ, ਅੱਗ ਦੇ ਵਿੱਚ ਉਹਨਾਂ ਨੂੰ ਫੂਕ ਦਿੱਤਾ ਗਿਆ। ਜਿਹੜਾ ਲਵ ਹੈ, ਸੇਂਟ ਮੈਥਿਊ ਬਾਈਬਲ ਦੇ ਅੰਦਰ ਕਹਿੰਦੇ ਨੇ ਕਿ ਲਵ ਦਾ ਹੀ ਐਨੀਮੀ, ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਬੱਚਿਆਂ ਨੂੰ ਤਾਂ ਸਾਰੇ ਪਿਆਰ ਕਰਦੇ ਨੇ, ਉਹ ਕਹਿੰਦੇ ਜਿਹੜਾ ਦੁਸ਼ਮਣ ਹੈ ਉਹਨੂੰ ਵੀ ਪਿਆਰ ਕਰੋ। ਕਿਉਂ? ਕਿਉਂਕਿ ਗੋਡ ਇਜ਼ ਲਵ, ਲਵ ਇਜ਼ ਗੋਡ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਦਸਵੀਂ ਪਾਤਸ਼ਾਹ ਜੀ ਨੇ ਕਿਹਾ ਸੀ, ਜਿਹੜਾ ਬੰਦਾ ਪਿਆਰ ਕਰਦਾ ਉਹੀ ਪਰਮਾਤਮਾ ਨੂੰ ਪਾਲਦਾ। ਪਰਮਾਤਮਾ ਨੂੰ ਤਾਂ ਚਿੱਧਰ ਦੁਨੀਆਂ ਦੇ ਵਿੱਚ ਵੀ, ਜੇ ਬੰਦਾ ਧੌਂਸ ਆਕੜ ਕੇ ਰਹੇ, ਨਫ਼ਰਤ ਕਰੇ, ਉੱਚਾ ਨੀਚਾ ਬੋਲੇ, ਕ੍ਰਿਟੀਸਾਈਜ਼ ਕਰੇ, ਰੋਹ ਮਜਾ ਮਾਰੇ, ਉਹਨੂੰ ਲੋਕ ਲਾਇਕ ਨਹੀਂ ਕਰਦੇ। ਜਿਹੜਾ ਬੰਦਾ ਹਲੀਮੀ ਚ ਰਹਿੰਦਾ, ਦੂਜਿਆਂ ਦੀ ਇੱਜ਼ਤ ਕਰਦਾ, ਪਿਆਰ ਕਰਦਾ, ਉਹਨੂੰ ਲੋਕ ਸਾਰਾ ਚੰਗਾ ਸਮਝਦੇ ਨੇ, ਉਹਦੇ ਨਾਲ ਗੁਜ਼ਾਰਾ ਵਧੀਆ ਹੁੰਦਾ। ਕਿਉਂਕਿ ਪਰਮਾਤਮਾ प्रेम ते दतार ओ दिंदा है, परमात्मा कदे लैंदा नहीं, ओ सानू दिंदा ही है। देखो सूरज दी धुप है, जे कदे सूरज चढ़ाउणा बंद कर दिए साडा देख लो किन्ना बुरा हाल हो जाऊ। हुण क्योंकि बरती है ना सूरज दी रोशनी, तां करके फसलां पकदियां सौं हुंदा दिने को, जे सूरज ना चले जिन्ने मर्जी लाइटां जगा लो कख नहीं बनना साडा। मीह पैंदा फसलां हुंदियां, जिन्नी मर्जी छिड़काओ कर लिए घर नूं दे दिओ गल नहीं चलदी, जिहड़ी परमात्मा मीह पाउंदा। जो कुछ भी है धरती दिती है, धरती असीं घर बना के वड्डे वड्डे मालक अपने आप नूं समझी बैठे, धरती दा उहदी रोह असीं आपां ही मरी जांदे, इह टैंपरेरी है। सो प्रेम दे विच लैणा हुंदा है, देना हुंदा है, लैणा नहीं हुंदा सगो देना हुंदा, खोणा नहीं हुंदा सगो दिंदा है। प्रेम हमेशा दिंदा है। प्रेम दी जिहड़ी भावना है ना, उह इह है कि मैं कुछ ना कुछ अपने पल्यों दिया, अपनी कुर्बानी करा। मैं तुहानूं छोटी जिही एग्जाम्पल देना। एक माता सी, बुढ़ी औरत, सड़क दे किनारे फ्रूट दी रेहड़ी ला के फ्रूट बेचा करदी सी, गरीब सी, केले सेब संतरे जो कुछ भी है। ते ओहो इक सेठ, सेठ तां नहीं सी, इक बाऊ, जदों भी उहने शाम नूं दफ्तरों आउणा कार दे विच घर जाण लई, उहने रोज उस बुढ़ी दी, उस औरत दी रेहड़ी दे अगे अपनी कार रोकनी ते पुछना, माता जी आ सेब किवें दिते ने, एप्पल किवें दिते ने। उहने कहना 50 रुपए, 100 रुपए, 20 रुपए जो भी है। उह कहिंदा 2 किलो दे दिओ। उहने 2 किलो तोल के लिफाफे च पा के उहनूं फड़ा देने। जदों फड़ा के उहने बाऊ ने पैसे दे देने। पैसे देने तों बाद कार च सेब रख के फिर उहनूं पुछदा, मां जी जिहड़े तुसीं मैनूं सेब दिते ने मिठे भी ने खट्टे तां नहीं? उह कहिंदी, ना पुत, सारे ही मिठे ने, वधिया है, तूं तां मेरे कोल रोज आउणा। उह कहिंदा, चंगा खा के रखाओ। उहने अपने लिफाफे दे विचों, अपने लिफाफे दे विचों उहनूं कढ के माता नूं देना, भी खा के देख। उहने चाकू नाल कट के कहना, पुत मिठा है? कहना, रख लो। ਇਹ ਗੱਲ ਚੱਲਦੀ ਰਹੀ। ਇੱਕ ਦਿਨ ਕੀ ਹੋਇਆ, ਪੀਐਸ ਬਾਬਾ ਜੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ ਬਾਬਾ ਜੀ। ਸੋ ਇੱਕ ਦਿਨ ਕੀ ਹੋਇਆ ਕਿ ਉਸ ਬਾਊ ਦੀ ਘਰ ਵਾਲੀ ਉਹਦੇ ਨਾਲ ਕਾਰ ਚ ਜਾ ਰਹੀ ਸੀਗੀ, ਤੇ ਜਦੋਂ ਉਹਨੇ ਉਸ ਮਾਤਾ ਦੇ ਅੱਗੇ ਰੇਹੜੀ ਦੇ ਅੱਗੇ ਕਾਰ ਰੋਕੀ ਤੇ ਸੇਬ ਲਏ, ਉਸੇ ਤਰ੍ਹਾਂ ਹੀ ਪੈਸੇ ਦਿੱਤੇ, ਜਦੋਂ ਝੋਲੇ ਚੋਂ ਉਹਨੇ ਫੜਿਆ ਤੇ ਕਹਿੰਦੇ ਮਾਤਾ ਨੂੰ, ਫੇਰ ਉਹੀ ਗੱਲ ਕਹੀ, ਮਾਤਾ ਸੇਬ ਮਿੱਠੇ ਨੇ? ਉਹ ਕਹਿੰਦੀ ਹਾਂ। ਕਹਿੰਦੇ ਖਾ ਕੇ ਦਿਖਾ। ਉਹਨੇ ਆਪਣੇ ਝੋਲੇ ਚੋਂ ਸੇਬ ਕੱਢਿਆ, ਉਹਨੇ ਕੱਟ ਕੇ ਕਿਹਾ, ਹਾਂ ਪੁੱਤ ਮਿੱਠੇ ਨੇ। ਉਹਦੀ ਜਨਾਨੀ ਬੜੀ ਹੈਰਾਨ ਹੋਈ। ਜਨਾਨੀ ਆਪਣੇ ਘਰ ਵਾਲੇ ਨੂੰ ਕਹਿੰਦੀ, ਤੂੰ ਮੂਰਖ ਹੈ, ਤੂੰ ਜੇ ਸੇਬ ਪੁੱਛਣਾ ਸੀ ਮਿੱਠਾ ਕਿ ਖੱਟੇ ਹੈ ਤਾਂ ਇਹ ਆਪਣੀ ਰੇਹੜੀ ਤੋਂ ਚੱਕ ਕੇ ਦੇਖੇ, ਤੂੰ ਆਪਣੇ ਇੱਕ ਸੇਬ ਦਾ ਨੁਕਸਾਨ ਕਿਉਂ ਕਰਾਤਾ? ਉਹ ਕਹਿੰਦਾ, ਮੈਂ ਹੁਣ ਪਿਆਰ ਦੀ ਗੱਲ ਕਰਦਾ। ਉਹ ਕਹਿੰਦਾ, ਭਾਗਵਾਨ ਨੇ, ਮੈਂ ਤਾਂ ਆਪਣੇ ਸੇਬ ਚ ਦਿੰਦਾ ਵੀ ਆਪਾਂ ਤਾਂ ਸੇਬ ਖਾਂਦੇ ਹਾਂ, ਪੈਸੇ ਫਹਿ ਗਏ ਨੇ, ਇਹ ਮਾਈ ਤਾਂ ਸਿਰਫ ਬੇਚਦੀਆਂ ਨੇ, ਖਾਧਾ ਨਹੀਂ ਉਹਨਾਂ, ਮੈਂ ਇਹਨੂੰ ਆਪਣੇ ਸੇਵ ਇਸ ਕਰਕੇ ਦਿੰਦਾ ਵੀ ਘੱਟੋ ਘੱਟ ਚੰਗੀ ਤਾਂ ਚੀਜ਼ ਖਾ ਲੇ, ਚੰਗੀ ਉਹਦੀ ਭਾਵਨਾ ਦੇਣ ਦੀ। ਜਦੋਂ ਉਹਨੇ ਕਿਹਾ, ਜਨਾਨੀ ਨੂੰ ਥੋੜੀ ਖੁਸ਼ੀ ਹੋਈ ਕਿ ਮੇਰਾ ਘਰ ਵਾਲਾ ਚੰਗਾ ਹੈ। ਤੇ ਉਹਦਾ ਜਿਹੜਾ ਗੁਆਂਢੀ ਸੀ ਬੁੜੀ ਦਾ, ਜਿਹੜਾ ਉਹ ਵੀ ਸੇਬ ਵੇਚਦਾ ਸੀ, ਫਰੂਟ ਵੇਚਦਾ ਸੀ, ਉਹ ਕਹਿੰਦਾ, ਬਾਊ ਜੀ ਇੱਕ ਮਿੰਟ ਗੱਲ ਸੁਣੋ, ਤੁਸੀਂ ਸੋਚਦੇ ਹੋ ਵੀ ਤੁਸੀਂ ਆਪਣੇ ਥੈਲੇ ਚੋਂ ਕੱਢ ਕੇ ਇਹਨੂੰ ਬੁੜੀ ਮਾਤਾ ਨੂੰ ਸੇਬ ਖਿਲਾਉਣ ਲਈ ਦਿੰਦੇ ਹੋ ਵੀ ਇਹ ਖਾ ਲੇ? ਕਹਿੰਦਾ, ਤੁਹਾਨੂੰ ਇਹ ਪਤਾ ਵੀ ਤੁਸੀਂ ਕਿੰਨੇ ਲੈਂਦੇ ਹੋ? ਕਹਿੰਦਾ, 2 ਕਿਲੋ। ਕਹਿੰਦੇ ਨੇ, ਕਦੇ 2 ਕਿਲੋ ਨਹੀਂ ਦਿੱਤੇ, ਮੈਂ ਰੋਜ਼ ਦੇਖਦਾ ਨੇ 2 ਕਿਲੋ ਦੀ ਸਾਹ, ਕਦੇ 2.5 ਕਿਲੋ, ਕਦੇ 3.25 ਕਿਲੋ ਤੁਹਾਨੂੰ ਸੇਬ ਦਿੱਤੇ ਨੇ। ਮੈਂ ਉਹਨੂੰ ਪੁੱਛਿਆ, ਮੰਗੇ ਤਾਂ ਉਹਨੇ 2 ਕਿਲੋ ਨੇ, ਤੇ ਤੁਸੀਂ 3 ਕਿਲੋ ਕਿਉਂ ਦੇ ਰਹੀ ਹੈ ਮਾਤਾ? ਉਹ ਕਹਿੰਦੀ, ਪੁੱਤ ਮੈਂ ਉਹਨੂੰ ਤਾਂ ਦੇ ਰਹੀ ਹਾਂ ਕਿਉਂਕਿ ਮੈਨੂੰ ਪਤਾ ਇਹਨੇ ਆਪਣੇ ਝੋਲੇ ਚੋਂ ਕੱਢ ਕੇ ਇੱਕ ਸੇਬ ਮੈਨੂੰ ਦੇਣਾ। ਸੋ ਜੇ ਇਹ ਤੁਸੀਂ ਇਹਨੂੰ ਪਿਆਰ ਕਰਦੇ ਹੋ, ਤੁਹਾਨੂੰ ਉਦੋਂ ਦੁੱਗਣਾ ਪਿਆਰ ਕਰਦਾ। ਸੋ ਗੱਲ ਤਾਂ ਪਿਆਰ ਦੇ ਮਾਰਗ ਦੀ ਹੈ। ਅਸੀਂ ਕਿਸੇ ਦੇ ਘਰ ਚ ਜਾਂਦੇ ਹਾਂ, ਜੇ ਉਹ ਸਾਨੂੰ ਵਧੀਆ ਤਰੀਕੇ ਨਾਲ, ਲਓ ਜੀ ਖਾਓ ਜੀ ਅੰਕਲ ਜੀ, ਲਓ ਜੀ ਭਾਈ ਸਾਹਿਬ ਆ ਲਓ, ਪੂਰੀ ਲਓ ਜੀ, ਛੋਲੇ ਲਓ ਜੀ, ਉਹ ਲਓ ਜੀ, ਤਾਂ ਸਾਨੂੰ ਚੰਗਾ ਲੱਗਦਾ, ਘਰ ਦੀ ਘਰ ਦੀ ਇੱਜ਼ਤ ਮਾਨ ਕਰੇ। ਜੇ ਬੰਦਾ ਬੁਲਾਉਂਦਾ ਵਿਆਹ ਸ਼ਾਦੀਆਂ ਚ, ਅੱਜ ਕੱਲ੍ਹ ਕੀ ਹੈ, ਕੋਈ ਨੀ ਕਿਸੇ ਨੂੰ ਪੁੱਛਦਾ, ਰੋਟੀ ਲੱਗੀ ਹੁੰਦੀ ਹੈ ਟੇਬਲ ਤੇ, ਖਾਣੀਆਂ ਖਾ ਲਓ, ਨਹੀਂ ਕਰੋ ਆਪਣੀ ਮਾਂ ਨੂੰ ਯਾਦ, ਉਹ ਪਿਆਰ ਨਹੀਂ। ਉੱਥੇ ਲਿਫਾਫਾ ਫੜਨ ਦਾ ਸਾਰਾ ਹਿਸਾਬ ਕਿਤਾਬ ਹੈ, ਲਿਫਾਫਾ ਦਿਆ ਉਹ ਗੱਲ ਖਤਮ, ਤੁਸੀਂ ਖਾਓ ਜਾਂ ਨਾ ਖਾਓ। ਤੇ ਉਧਰੋਂ ਅਸੀਂ ਵੀ ਬੜੇ ਟੀਚ, ਆਪਾਂ ਕਹਿੰਦੇ ਲਿਫਾਫਾ ਦੇ ਕੇ ਆਏ ਹਾਂ, ਤੇ ਅੱਜ ਫਿਰ 2 ਪੈਗ ਕਿਉਂ, 25 ਪੈਗ ਪੀਵਾਂਗੇ, ਚਾਹੇ ਡਿੱਗਦੇ ਹੀ ਫਰੀਏ, ਦੱਬ ਕੇ ਪਲੇਟਾਂ ਭਰੀਆਂ ਹੁੰਦੀਆਂ ਚੌਲ, ਕਦੇ ਹੋਰ ਹੋਰ, ਉਹ ਜੇ ਉਹਨੂੰ ਫੋਟੋ ਖਿੱਚੋ ਤਾਂ ਦੇਖੋ ਵੀ ਕਿੱਡਾ ਬੁਰਾ ਹਾਲ ਹੁੰਦਾ ਪਲੇਟ ਦਾ, ਖਾਈ ਜਾਂਦੇ ਅਸੀਂ ਕਮਰੇ ਵਾਂਗੂ। ਸੋ ਪਿਆਰ ਦੇ ਵਿੱਚ ਦੇਣਾ ਹੁੰਦਾ, ਲੈਣਾ ਨਹੀਂ ਹੁੰਦਾ। ਸੋ ਜੇਕਰ ਆਪਾਂ ਦੁਨੀਆਂ ਦੇ ਵਿੱਚ, ਅੱਜ ਆਪਾਂ ਮੈਂ ਗੱਲ ਕਹਿਣਾ, ਜੇ ਦੁਨੀਆਂ ਦੇ ਵਿੱਚ ਪ੍ਰੇਮ ਆ ਜਾਏ ਨਾ, ਤਾਂ ਉੱਥੇ ਕੋਈ ਲਾ ਨਹੀਂ ਹੋਣਾ ਚਾਹੀਦਾ, ਉੱਥੇ ਕੋਈ ਲਾ ਬਣਦਾ ਹੀ ਨਹੀਂ। ਵੇਅਰ ਦੇਅਰ ਇਜ਼ ਲਵ ਦੇਅਰ ਇਜ਼ ਨੋ ਲਾ। ਜਿਹੜੇ ਕਾਂਸਟੀਟਿਊਸ਼ਨ ਨੇ, ਸੰਵਿਧਾਨ ਬਣਦੇ ਨੇ, ਉਹ ਇਸੇ ਕਰਕੇ ਨੇ ਕਿ ਪਿਆਰ ਨਹੀਂ ਹੁੰਦਾ, ਉਸ ਕਰਕੇ ਉਹਨਾਂ ਨੂੰ ਰੂਲਸ ਬਣਾਉਣੇ ਪੈਂਦੇ ਨੇ। ਇੱਕ ਵਾਰ सेंट जॉन जिहड़े कि बाइबल दे विच बहुत प्रसिद्ध संत होए ने, ओ जदों बुढ़े हो गए, मरण किनारे हो गए, चल नहीं सकदा सी, ओह एक दिन किसी स्कूल विच ओह गए ते उत्थे ईसाई बच्चिया ने, क्रिश्चियन बच्चिया ने सेंट जॉन नूं पुछया भी सेंट जॉन तू अपनी जिंदगी का तजर्बा तो दसो भी कुछ तेने एडी जिंदगी वधिया हंडाई है, तेरी जिंदगी दे विच इक निचोड़ कढ के दस भी की इहदे विच खास गल है। ओह कहिंदा बच्चो मैं सारी जिंदगी विच इही सिखिया कि सानू एक दूजे नाल प्यार करना चाहिए। फिर बच्चे ने कहा होर दस, ਉਹ ਕਹਿੰਦਾ ਬਸ ਹੋਰ ਇਹੀ ਆ ਕਿ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ। ਤੀਜੀ ਵਾਰ ਫੇਰ ਪੁੱਛਿਆ ਕੋਈ ਨਵੀਂ ਗੱਲ ਦੱਸ, ਕਹਿੰਦਾ ਬਸ ਮੇਰਾ ਜ਼ਿੰਦਗੀ ਚ ਇਹੀ ਸਿੱਖਿਆ ਕਿ ਦੂਜੇ ਨਾਲ ਪਿਆਰ ਕਰੋ। ਉਹ ਕਹਿੰਦੇ ਤੈਨੂੰ ਪਿਆਰ ਤੋਂ ਇਲਾਵਾ ਕੋਈ ਚੀਜ਼ ਆਉਂਦੀ ਨੀ? ਕਹਿੰਦਾ ਨਹੀਂ, ਬਸ ਆਹੀ ਚੀਜ਼ ਹਕੀਕਤ ਹੈ ਕਿ ਜਿੱਥੇ ਪਿਆਰ ਹੈ ਨਾ ਉੱਥੇ ਲੜਾਈ ਝਗੜਾ ਨਹੀਂ ਹੁੰਦਾ। ਗੁਰੂ ਅਰਜਨ ਸਾਹਿਬ ਉਹਨਾਂ ਦੀ ਬਾਣੀ ਵਿਚ ਇਹ ਗੱਲ ਹੁੰਦੀ ਹੈ, ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਭਾਵ ਇਹ ਕਿ ਇਨਸਾਨ ਭਾਵੇਂ ਕਿੰਨਾ ਵੀ ਖੂਬਸੂਰਤ ਹੋਵੇ, ਉੱਚੀ ਜਾਤ ਵਾਲਾ ਹੋਵੇ, ਚਲਾਕ ਹੋਵੇ, ਸਿਆਣਾ ਹੋਵੇ, ਅਮੀਰ ਹੋਵੇ, ਪਰ ਜੇ ਉਹਦੇ ਅੰਦਰ ਪ੍ਰੇਮ ਨਹੀਂ ਨਾ ਤਾਂ ਉਹ ਮੁਰਦਾ ਹੀ ਹੈ, ਡੈਡ ਬੋਡੀ ਹੋਈ ਹੈ। ਜਿਹੜੇ ਬੰਦੇ ਪ੍ਰੇਮ ਕਰਦੇ ਨੇ, ਚਾਹੇ ਉਹ ਪਰਮਾਤਮਾ ਨੂੰ ਕਰਨ, ਚਾਹੇ ਉਹ ਸੱਚੇ ਦਿਲੋਂ ਪਰਮਾਤਮਾ ਦੀਆਂ ਚੀਜ਼ਾਂ ਨੂੰ ਕਰਨ, ਪਰਮਾਤਮਾ ਦੇ ਲੋਕਾਂ ਨੂੰ ਕਰਨ, ਕਿਉਂਕਿ ਪਰਮਾਤਮਾ ਦਾ ਸਾਰਿਆਂ ਚ ਹੀ ਵੱਸਦਾ ਹੈ। ਪ੍ਰੇਮ ਨੂੰ ਲੋਕ ਪਾਗਲ ਕਹਿੰਦੇ ਨੇ ਵੀ ਇਹ ਪਾਗਲ ਹੈ। ਉਹ ਅੰਨਾ ਨਹੀਂ, ਉਹ ਪਾਗਲ ਨਹੀਂ, ਕਿਉਂ? ਕਿਉਂਕਿ ਉਹਦੀ ਅੱਖ ਤਾਂ ਜਿਹਦੇ ਅੰਦਰ ਵੀ ਕਿਸੇ ਨੂੰ ਦੁਸ਼ਮਣ ਨੂੰ ਵੀ ਦੇਖਦੀ ਹੈ, ਉਹਦੇ ਵਿੱਚ ਉਸ ਪਰਮਾਤਮਾ ਦਾ ਰੂਪ ਦੇਖਦੀ ਹੈ। ਪ੍ਰੇਮ ਦੇ ਵਿੱਚ ਕੋਈ ਗਰਜ ਨਹੀਂ ਹੁੰਦੀ, ਨਾ ਕੋਈ ਲੈਣ ਦੇਣ ਹੁੰਦਾ, ਪ੍ਰੇਮ ਵਿਚ ਸਿਰਫ ਪ੍ਰੇਮ ਹੀ ਹੁੰਦਾ। ਕਬੀਰ ਨੇ ਕਿਹਾ ਸੀ ਪ੍ਰੇਮ ਪ੍ਰੇਮ ਸਭ ਕੋ ਕਹੇ, ਪ੍ਰੇਮ ਨਾ ਚੀਨਾ ਕੋਏ, ਆਠ ਪਹਿਰ ਚੀਨਾ ਰਹੇ ਪ੍ਰੇਮ ਕਹਾਵੇ ਸੋਏ, ਛਿਨਮੇ ਰੋਵੇ ਛਿਨਮੇ ਹੱਸੇ ਜੇ ਤੋ ਪ੍ਰੇਮ ਨਾ ਹੋਏ। ਦੇਖੋ ਤਲਵਾਰ ਨੂੰ ਕਿਸੇ ਚੀਜ਼ ਦੇ ਉੱਤੇ ਮਾਰੀ ਨਾ ਉਹਦੇ ਦੋ ਟੁਕੜੇ ਕਰ ਦਿੰਦੀ ਹੈ, ਪਰ ਜਿਹੜਾ ਪ੍ਰੇਮ ਹੈ ਉਹ ਸਿਮਿੰਟ ਦੀ ਤਰ੍ਹਾਂ ਕੰਮ ਕਰਦਾ, ਦੋ ਚੀਜ਼ਾਂ ਨੂੰ ਜੋੜ ਦਿੰਦਾ। ਪ੍ਰੇਮ ਅਮੀਰ ਤੇ ਗਰੀਬ ਵਿਚ ਫਰਕ ਨਹੀਂ ਕਰਦਾ। ਜਿਹੜੇ ਅੱਜ ਕੱਲ ਡਰਾਮੇਬਾਜ਼ੀ ਸੰਤ ਚੱਕਰ ਤੋਂ ਨਿਕਲਦੇ ਨੇ ਉਹ ਪ੍ਰੇਮ ਪ੍ਰੇਮ ਦਾ ਢੰਡੋਰਾ ਦਾ ਪਿੱਟਦੇ ਨੇ, ਪਰ ਜੇ ਕੋਈ VIP ਆ ਜਾਏ ਉਹਨੂੰ ਫਟਾਫਟ ਅੰਦਰ ਲੈ ਜਾਂਦੇ ਨੇ, ਵਧੀਆ ਖਾਣਾ ਖਵਾਉਂਦੇ ਨੇ, ਫੋਟੋਆਂ ਖਿਚਾਉਂਦੇ ਨੇ, ਪਰ ਗਰੀਬ ਨਾਲ ਕੋਈ ਨਹੀਂ ਕਰਦਾ। ਪਰ ਜਿਹੜਾ ਅਸਲੀ ਪ੍ਰੇਮ ਹੁੰਦਾ ਉਹ ਚ ਗਰੀਬ ਆਵੇ ਚਾਹੇ ਅਮੀਰ ਆਵੇ ਕਿਸੇ ਦਾ ਕੋਈ ਫਰਕ ਨਹੀਂ ਹੁੰਦਾ। ਪ੍ਰੇਮ ਇੱਕ ਅਜਿਹਾ ਤਰਾਜੂ ਹੈ, ਤੱਕੜੀ ਹੈ, ਜੋ ਪੱਥਰ ਤੇ ਮੋਤੀਆਂ ਨੂੰ ਬਰਾਬਰ ਤੋਲਦੀ ਹੈ। ਪ੍ਰੇਮ ਦੇ ਵਿੱਚ ਭਿਖਾਰੀ ਹੋਵੇ ਚਾਹੇ ਸ਼ਹਿਨਸ਼ਾਹ ਹੋਵੇ, ਉਹਨੂੰ ਇੱਕੋ ਥਾਂ ਤੇ ਬਿਠਾਉਂਦੇ ਨੇ। ਇਹਦੇ ਵਿੱਚ ਅਮੀਰ ਤੇ ਗਰੀਬ ਪ੍ਰੇਮ ਦੇ ਵਿੱਚ ਬਰਾਬਰ ਹੁੰਦੇ ਨੇ। ਸੱਚੇ ਪ੍ਰੇਮ ਵਿੱਚ ਚਾਰ ਗੱਲਾਂ ਦਾ ਹੋਣਾ ਜ਼ਰੂਰੀ ਹੈ ਮੇਰੇ ਸਮਝ ਦੇ ਮੁਤਾਬਕ। ਕਿਹੜੀਆਂ ਚਾਰ ਗੱਲਾਂ ਨੇ? ਇਸ ਵਿੱਚ ਪ੍ਰੀਤਨ ਤੋਂ ਬਗੈਰ ਹੋਰ ਕਿਸੇ ਦਾ ਖਿਆਲ ਹੀ ਨਹੀਂ ਰਹਿੰਦਾ। ਜੇ ਦੁਸ਼ਮਣ ਹੈ, ਬੱਚਾ ਹੈ, ਜਾਨਵਰ ਹੈ, ਪੌਦੇ ਹੈ, ਉਹਦੇ ਵਿੱਚ ਉਸ ਪਰਮਾਤਮਾ ਨੂੰ ਦੇਖਦਾ ਕਿ ਪਰਮਾਤਮਾ ਦੀ ਬਣਾਈ ਚੀਜ਼ ਹੈ। ਇਹ ਕੋਈ ਬਾਣੀਏ ਦਾ ਲੈਣ ਦੇਣ ਨਹੀਂ ਕਿ ਇਹਦੇ ਵਿੱਚ ਹਿਸਾਬ ਕਿਤਾਬ ਵੀ ਤੂੰ ਮੈਨੂੰ ਕਿੰਨਾ ਦਿੱਤਾ ਉਹਦੇ ਬਦਲੇ ਮੈਂ ਤੈਨੂੰ ਦਿੱਤਾ, ਇਹ ਪਿਆਰ ਨਹੀਂ। ਕਿਉਂਕਿ ਇੱਕ ਵਾਰੀ ਕੋਈ ਬੰਦਾ ਕਿਸੇ ਪਿੰਡ ਚੋਂ ਦੁੱਧ ਚਵਾ ਕੇ ਆ ਕੇ ਲੋਕਾਂ ਦੇ ਘਰਾਂ ਚ ਪਾਉਂਦਾ ਸੀ, ਕਿਸੇ ਨੇ ਕਿਲੋ ਲੈ ਲਿਆ, ਕਿਸੇ ਨੇ 2 ਕਿਲੋ ਲੈ ਲਿਆ, ਕਿਸੇ ਨੇ 4 ਕਿਲੋ ਲੈ ਲਿਆ, ਉਹਨੇ ਭਾਂਡਾ ਜਾ ਹੁੰਦਾ ਸੀ ਮਿੰਨ ਵਾਲਾ ਕੱਪ ਉਹਦੇ ਚ ਪਾ ਕੇ ਮਿਲਦਾ ਨਾ ਤੇ ਪੈਸੇ ਲੈ ਲੈਣੇ। ਤੇ ਅਖੀਰ ਦੇ ਵਿੱਚ ਉਹ ਕਿਸੇ ਦੇ ਘਰ ਜਾਂਦਾ, ਉੱਥੇ ਇੱਕ ਲੇਡੀ ਰਹਿੰਦੀ ਸੀ ਬਜ਼ੁਰਗ ਮਾਤਾ, ਤੇ ਉਹਨੇ ਬਾਲਟੀ ਜਿੰਨਾ ਵੀ ਦੁੱਧ ਬਚਿਆ ਉਹ ਪਾ ਦਿੰਦੇ। ਮਾਤਾ ਕਦੇ ਉਹਨੂੰ 54 ਦੇ ਆਉਂਦੀ, ਕਦੇ 96 ਦੇ ਆਉਂਦੀ। ਕਿਸੇ ਨੇ ਪੁੱਛਿਆ ਉਹਨੂੰ ਭਾਈ ਨੂੰ ਵੀ ਆਹ ਕੀ ਗੱਲ, ਬਾਕੀ ਥਾਂ ਤੇ ਤੂੰ ਮਿਣ ਕੇ ਦਿੰਦਾ, ਪੈਸੇ ਪੂਰੇ ਲੈਣਾ, ਇੱਥੇ ਆ ਕੇ ਬਾਲਟੀ ਉਲਟਾ ਲੈਣਾ ਤੇ ਪੈਸੇ ਵੀ ਨਹੀਂ ਪੁੱਛਦਾ। ਉਹ ਕਹਿੰਦਾ ਉੱਥੇ ਵਪਾਰ ਹੈ, ਉੱਥੇ ਬਿਜ਼ਨਸ ਹੈ, ਇੱਥੇ ਪਿਆਰ ਹੈ। ਜਿੱਥੇ ਪਿਆਰ ਹੋ ਤੇ ਉੱਥੇ ਬੰਦਾ ਆਪਣੀ ਜਾਨ ਵੀ ਦੇ ਦਿੰਦਾ। ਪ੍ਰੇਮ ਚ ਸਭ ਡਰ ਉੱਡ ਜਾਂਦੇ, ਉਹ ਚ ਕੋਈ ਡਰ ਨਹੀਂ ਹੁੰਦਾ, ਕਿਸੇ ਨਾਲ ਈਰਖਾ ਦੀ ਜੈਲਸੀ ਨਹੀਂ ਹੁੰਦੀ। ਸੋ ਇਹ ਪ੍ਰੇਮ ਦੇ ਬਾਰੇ ਗੱਲਬਾਤ ਸੀ। ਹੁਣ ਆਪਾਂ ਆਉਂਦੇ ਹਾਂ ਪਲਟੂ ਸਾਹਿਬ ਕੀ ਕਹਿੰਦੇ ਨੇ। ਪਲਟੂ ਸਾਹਿਬ ਇਹ ਕਹਿੰਦੇ ਨੇ ਕਿ ਪਹਿਲੀ ਗੱਲ ਤਾਂ ਮੈਂ ਗੱਲ ਦੱਸਦੇ ਹਾਂ ਕਿ ਪਲਟੂ ਸਾਹਿਬ ਉੱਚ ਕੋਟੀ ਦੇ ਸੰਤ ਨੇ, ਤੇ ਜਿੰਨੇ ਵੀ ਸੰਤ ਹੋਏ ਨੇ, ਚਾਹੇ ਉਹ ਦਸੇ ਪਾਤਸ਼ਾਹੀਆਂ ਹੋਈਆਂ ਨੇ, ਚਾਹੇ ਉਹ ਮੁਹੰਮਦ ਸਾਹਿਬ ਹੋਏ ਨੇ, ਚਾਹੇ ਉਹ ਜੀਸਸ ਕ੍ਰਾਈਸਟ ਹੋਏ ਨੇ, ਚਾਹੇ ਮੀਰਾਬਾਈ ਹੋਈ ਹੈ, ਚਾਹੇ ਪਲਟੂ ਸਾਹਿਬ ਹੋਏ ਨੇ, ਚਾਹੇ ਕਬੀਰ ਹੋਏ ਨੇ, ਚਾਹੇ ਨਾਮਦੇਵ ਹੋਏ ਨੇ, ਕੋਈ ਵੀ ਸੰਤ ਮਹਾਤਮਾ ਹੋਏ ਨੇ, ਉਹ ਕਦੇ ਵੀ ਸੁਣੀਆਂ ਸੁਣਾਈਆਂ ਗੱਲਾਂ ਦੇ ਬੇਸ ਤੇ ਸਤਸੰਗ ਨਹੀਂ ਕਰਦੇ, ਪ੍ਰਚਾਰ ਨਹੀਂ ਕਰਦੇ। ਕਿਉਂਕਿ ਗਿਆਨ ਦੇ ਵਿੱਚ ਤਿੰਨ ਗੱਲਾਂ ਦਾ ਹੋਣਾ ਜ਼ਰੂਰੀ ਹੈ। ਪਹਿਲਾਂ ਅਸੀਂ ਸੁਣਦੇ ਹਾਂ, ਰਾਮ ਇੱਕ ਤੋਂ ਸੁਣਿਆ, ਦੂਜੇ ਤੋਂ ਸੁਣਿਆ, ਤੀਜੇ ਤੋਂ ਸੁਣਿਆ, ਪਹਿਲੇ ਸੁਣਿਆ ਵੀ ਜਿਹੜਾ ਅੰਬ ਹੈ ਮਿੱਠਾ। ਫਿਰ ਲੋਕ ਆਪਣਾ ਤਜਰਬਾ ਦੱਸਦੇ ਨੇ ਵੀ ਹਾਂ ਯਾਰ ਮੈਂ ਵੀ ਖਾਧਾ ਸੀ ਅੰਬ, ਬੜਾ ਮਿੱਠਾ, ਗੁਠਲੀ ਵਾਲਾ ਜਾਂ ਕੱਟ ਕੇ ਖਾਧਾ। ਫਿਰ ਅਸੀਂ ਮੰਨ ਲੈਂਦੇ ਹਾਂ, ਪਰ ਸਾਲੇ ਸਾਨੂੰ ਸਵਾਦ ਦਾ ਨਹੀਂ ਪਤਾ। ਸਵਾਦ ਦਾ ਉਦੋਂ ਪਤਾ ਲੱਗੂ ਜਦੋਂ ਅਸੀਂ ਆਪ ਕੱਟ ਕੇ ਆਪਣੇ ਅੰਦਰ ਲੰਘਾਵਾਂਗੇ, ਉਦੋਂ ਅਸੀਂ ਜਾਣ ਜਾਂਗੇ ਵੀ ਅੰਬ ਮਿੱਠਾ ਹੈ। ਐਸੇ ਤਰ੍ਹਾਂ ਜਿਹੜਾ ਪ੍ਰੇਮ ਹੈ, ਜਿੰਨਾ ਚਿਰ ਤੱਕ ਅਸੀਂ ਜਾਣਦੇ ਨਹੀਂ ਉਨਾ ਚਿਰ ਕੋਈ ਫਾਇਦਾ ਨਹੀਂ, ਉਨਾ ਅਸਲੀ ਗਿਆਨ ਨਹੀਂ। ਸੋ ਜਿੰਨੇ ਵੀ ਸੰਤ ਮਹਾਤਮਾ ਇਸ ਦੁਨੀਆਂ ਦੇ ਵਿੱਚ ਆਏ ਨੇ, ਉਹ ਆਪਣਾ ਕਮਾਇਆ ਹੋਇਆ ਧਨ ਹੀ ਖਾਂਦੇ ਨੇ, ਹੱਕ ਹਲਾਲ ਦੀ ਕਮਾਈ ਖਾਂਦੇ ਨੇ, ਤੇ ਉਹਦੇ ਵਿੱਚੋਂ ਦੂਸਰੇ ਲੋਕਾਂ ਦੀ ਲੋੜਵੰਦਾਂ ਦੀ ਮਦਦ ਵੀ ਕਰਦੇ ਨੇ। ਉਸੇ ਤਰ੍ਹਾਂ ਉਹ ਵੇਦਾਂ, ਸ਼ਾਸਤਰਾਂ, ਗ੍ਰੰਥਾਂ, ਪੋਥੀਆਂ ਚੋਂ ਤੁਕਾਂ ਪੜ੍ਹ ਪੜ੍ਹ ਕੇ ਬਿਆਨ ਨਹੀਂ ਕਰਦੇ, ਸਗੋਂ ਜੋ ਕੁਛ ਉਹ ਆਪਣੇ ਅੰਦਰ ਜਾਤੀ ਤੌਰ ਤੇ ਅਨੁਭਵ ਕਰਦੇ ਨੇ, ਜੋ ਵੀ ਅੰਦਰ ਕਮਾਈ ਕਰਦੇ ਨੇ, ਜੋ ਵੀ ਅੰਦਰ ਦੇਖਦੇ ਨੇ, ਸਿਰਫ ਉਸੇ ਸੱਚਾਈ ਨੂੰ ਬਿਆਨ ਕਰਦੇ ਨੇ। ਜਿਵੇਂ ਪ੍ਰੇਮਾਨੰਦ ਜੀ ਨੇ ਅੱਜ ਕੱਲ੍ਹ ਵ੍ਰਿੰਦਾਵਨ, ਉਹ ਜੋ ਕੁਛ ਦੇਖਦੇ ਨੇ ਉਹ ਕਹਿੰਦੇ ਮੈਨੂੰ ਨੀ ਪਤਾ ਮੈਂ ਕੌਣ ਬੋਲਦਾ, ਪਰਮਾਤਮਾ ਬੋਲ ਰਿਹਾ। ਸਿੰਪਲ ਜੇ ਤਰੀਕੇ ਨੇ ਹੱਕ ਹਲਾਲ ਦੀ ਕਮਾਈ ਕਰਦੇ ਨੇ। ਉਹ ਕਹਿੰਦੇ ਨਾ ਮੇਰੇ ਬੈਂਕ 'ਚ ਇੱਕ ਡਾਲਰ ਹੋਣਾ, ਨਾ ਪਹਿਲਾਂ ਸੀ ਨਾ ਬਾਅਦ 'ਚ ਹੋਊਗਾ। ਤੇ ਉਹ ਇਹ ਵੀ ਕਹਿੰਦੇ ਨੇ ਜਿਹੜੇ ਬੰਦੇ ਪੈਸੇ ਇਕੱਠੇ ਕਰਦੇ ਨੇ ਉਹਨਾਂ ਦਾ ਪਿਆਰ ਸੰਦੇਸ਼ ਸੱਚਾ ਨਹੀਂ ਹੁੰਦਾ, ਕਿਉਂਕਿ ਸੁਣੀਆਂ ਸੁਣਾਈਆਂ ਤੋਂ ਗਿਆ। ਪੜ ਪੜ ਪੰਡਿਤ ਔਰਾਂ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ। ਅਸੀਂ ਵੇਦਾਂ ਦੀ, ਸ਼ਾਸਤਰਾਂ ਦੀ, ਉਪਨਿਸ਼ਦਾਂ ਦੀ, ਗੁਰ ਪੁਰਾਣ ਦੀ ਗੱਲਾਂ ਕਰੀ ਜਾਂਦੇ ਹਾਂ, ਪਰ ਜੋ ਗੱਲਾਂ ਕਰਦੇ ਉਹ ਤੇ ਅਮਲ ਨਹੀਂ ਕਰਦੇ। ਇਸ ਕਰਕੇ ਅਸੀਂ ਰੋਜ਼ੀ ਰੋਟੀ ਦਾ ਸਾਧਨ ਬਣਾਇਆ, ਅਸੀਂ ਸੰਤ ਨਹੀਂ ਬਣ ਸਕਦੇ। ਪਲਟੂ ਸਾਹਿਬ ਜਦੋਂ ਮਿਹਨਤ ਕੀਤੀ, ਅੰਦਰਲਾ ਪਰਦਾ ਖੁੱਲ ਗਿਆ, ਰੱਬ ਦੇ ਦੀਦਾਰ ਹੋ ਗਏ, ਤਾਂ ਫਿਰ ਉਹ ਕਹਿੰਦੇ ਸੰਗਤ ਦੀ ਵੀ ਕੀ ਲੋੜ ਹੈ। ਕਹਿੰਦੇ ਬੁੱਝੀ ਬਾਤ ਖੁੱਲਾ ਆਪ ਪੜਦਾ, ਕਿਉਂ ਮੈਂ ਸਾਚ ਛੁਪਾਉ ਹੂੰ, ਜੇਸਨ ਦੇਖਾ ਤੇਸਨ ਪੇਖਾ, ਮੈਂ ਕਿਉਂ ਝੂਠ ਬਤਲਾਉ ਹੂੰ। ਹੁਣ ਅੰਦਰ ਪਰਮਾਤਮਾ ਦੇ ਦਰਸ਼ਨ ਹੋ ਗਏ, ਕਿਉਂਕਿ ਅੰਦਰ ਹੋ ਗਏ, ਪ੍ਰੈਕਟੀਕਲ ਗਿਆਨ ਹੋ ਗਿਆ, ਇਸ ਕਰਕੇ ਉਹ ਆਪਣਾ ਗਿਆਨ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਸੀ। ਦੇਖੋ ਜੇਕਰ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਨਾ, ਤਾਂ ਸਾਨੂੰ ਆਪਣੇ ਅੰਦਰ ਉਸ ਪਰਮਾਤਮਾ ਦੇ ਮਿਲਣ ਦਾ ਸੱਚਾ ਸ਼ੌਕ ਪੈਦਾ ਕਰਨਾ ਚਾਹੀਦਾ ਹੈ। ਇਸੇ ਕਰਕੇ ਕਿਹਾ ਜਾਂਦਾ ਗੋਡ ਇਜ਼ ਲਵ ਐਂਡ ਲਵ ਇਜ਼ ਗੋਡ, ਭਾਵ ਪਰਮਾਤਮਾ ਦਾ ਰੂਪ ਹੀ ਪ੍ਰੇਮ ਹੈ। ਤੇ ਅਸੀਂ ਪਰਮਾਤਮਾ ਨਾਲ ਪਿਆਰ ਕਰਕੇ ਹੀ ਉਸ ਨਾਲ ਇੱਕਮਿੱਕ ਹੋ ਸਕਦੇ ਹਾਂ, ਜੁੜ ਸਕਦੇ ਹਾਂ, ਮਿਲਾਪ ਕਰ ਸਕਦੇ ਹਾਂ। ਕੌਣ ਕਹਿਤਾ ਹੈ ਕਿ ਭਗਵਾਨ ਆਤੇ ਨਹੀਂ, ਤੁਮ ਸ਼ਿਬਰੀ ਕੇ ਜੈਸੇ ਬੁਲਾਤੇ ਨਹੀਂ, ਤੁਮ ਮੀਰਾ ਕੇ ਜੈਸੇ ਮਿਲਾਤੇ ਨਹੀਂ। ਮੀਰਾਬਾਈ ਰਾਜਸਥਾਨ ਦੀ ਰਾਜਕੁਮਾਰੀ ਸੀਗੀ, ਉਹ ਦੇਖੋ ਹਰ ਟਾਈਮ ਕ੍ਰਿਸ਼ਨ ਦਾ ਜਾਪ ਕਰਦੀ ਸੀ, ਗਾਉਂਦੀ ਸੀ, ਨੱਚਦੀ, ਕ੍ਰਿਸ਼ਨ ਦਾ ਮਿਲਾਪ ਹੋ ਗਿਆ ਸੀ। ਉਹ ਦੀਵਾਨੀ ਸੀ, ਲੋਕ ਉਹਨੂੰ ਪਾਗਲ ਵੀ ਕਹਿੰਦੇ ਸੀ, ਜ਼ਹਿਰ ਦਿੱਤਾ, ਹਾਥੀਆਂ ਦੇ ਅੱਗੇ ਭੇਜਤਾ, ਸੱਪ ਨੂੰ ਮਾਰਿਆ, ਕੋਈ ਅਸਰ ਨਹੀਂ, ਕਿਉਂਕਿ ਉਹਦਾ ਪ੍ਰੇਮ ਦੀ ਦੀਵਾਨੀ ਹੋ ਗਈ ਸੀ। ਇਸੇ ਤਰ੍ਹਾਂ ਹੀ ਸ਼ਿਵਰੀ ਦੀ ਐਗਜ਼ਾਮਪਲ ਆਊ ਅੱਗੇ ਦੇਵਾਂਗੇ। ਸੋ ਪ੍ਰੇਮ ਜ਼ਰੂਰ ਉਹਨਾਂ ਨੂੰ ਮਿਲਦਾ ਜਿਹੜੇ ਬੰਦੇ ਸੱਚੇ ਦਿਲੋਂ ਪਿਆਰ ਕਰਦੇ ਨੇ। ਮੈਂ ਗੱਲ ਦਾਅਵੇ ਨਾਲ ਜਾਤੀ ਤੌਰ ਤੇ ਵੀ ਦੱਸ ਸਕਦਾ, ਜਦੋਂ ਅਸੀਂ ਸਾਡਾ ਦੁਨੀਆਂ ਚੋਂ ਸਾਰਾ ਸਾਥ ਛੁੱਟ ਜਾਂਦਾ ਨਾ, ਅਸੀਂ ਕਹਿੰਦਾ ਮੇਰਾ ਪਿਓ, ਮੇਰੇ ਭੈਣ, ਮੇਰੇ ਭਰਾ, ਮੇਰੇ ਰਿਸ਼ਤੇਦਾਰ, ਮੇਰੇ ਦੋਸਤ, ਮੇਰੇ ਫੱਡਾ ਫਲਾਣਾ ਅਫਸਰ, ਜਦੋਂ ਸਭ ਤੋਂ ਵੱਲੋਂ ਹੱਥ ਖੜੇ ਹੋ ਜਾਂਦੇ ਨੇ ਨਾ, ਉਦੋਂ ਫਿਰ ਅਸੀਂ ਰੋਂਦੇ ਹਾਂ, ਰੋ ਕੇ ਪਰਮਾਤਮਾ ਦੇ ਅੱਗੇ ਫਰਿਆਦ ਕਰਦੇ ਹਾਂ, ਜਿਵੇਂ ਦਰੋਪਦੀ ਨੇ ਕੀਤਾ ਸੀਗਾ ਕਿ ਉਹਨੂੰ ਬੜਾ ਮਾਣ ਸੀ ਕਿ ਪੰਜ ਮੇਰੇ ਪਾਂਡਵ ਪਤੀ ਨੇ, ਮੇਰਾ ਸਹੁਰਾ ਰਾਜ ਹੈ, ਮੇਰਾ ਕੁਛ ਨਹੀਂ ਹੋਊਗਾ, ਸਾੜੀਆਂ ਜੋ ਉਤਰਨ ਲੱਗੀ, ਕੋਈ ਦੰਦਾਂ ਦਾ ਹੀ ਮਾਣ ਸੀ, ਦੰਦਾਂ ਨਾਲ ਜ਼ੋਰ ਦੀ ਫਲੂੰਗੀ, ਦੰਨਾ ਤੋਂ ਵੀ ਖਿੱਚ ਕੇ ਤੋੜਦੀ। ਉਸ ਵੇਲੇ ਉਸਨੇ ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ ਕਿਹਾ ਸੀ ਤੇ ਕ੍ਰਿਸ਼ਨ ਉੱਥੇ ਪ੍ਰਗਟ ਹੋ ਗਏ ਸੀ। ਜਦੋਂ ਅਸੀਂ ਸੱਚੇ ਦਿਲੋਂ ਰੋਂਦੇ ਹਾਂ, ਉਹਦੇ ਹੋਰ ਕੁਛ ਨਹੀਂ ਹੁੰਦਾ, ਰੋਵੋ ਤਾਂ ਸਹੀ, ਪਰਮਾਤਮਾ ਆਪ ਹੀ ਹੱਲ ਕੱਢ ਦੂ। ਯਾਰ ਬੱਚਾ ਜਿਹੜਾ ਛੋਟਾ ਜਿਹਾ ਬੱਚਾ ਆਪਣੇ ਘਰ ਚ ਰੋਜ਼ ਦੇਖਦੇ ਹਾਂ, ਉਹ ਰੋਂਦਾ ਚੀਕਾਂ ਮਾਰਦਾ, ਮਾਂ ਜਿੰਨਾ ਮਰਜ਼ੀ ਕੰਮ ਕਰਦੀ, ਉਹ ਜਨਾਨੀਆਂ ਉੱਥੇ ਕਿੰਨੀਆਂ ਖੜੀਆਂ, ਕੋਈ ਨਹੀਂ ਆਉਂਦੀ, ਮਾਂ ਹੀ ਭੱਜ ਕੇ ਜਾ ਕੇ ਚੱਕਦੀ ਹੈ। ਉਹਨੂੰ ਪਤਾ, ਉਹਨੇ ਕਦੇ ਨਹੀਂ ਕਿਹਾ ਬੱਚੇ ਨੇ ਮੈਨੂੰ ਦੁੱਧ ਚੀਂਦੇ ਜਾਂ ਮੇਰੇ ਸੱਟ ਲੱਗ ਗਈ। ਸੋ ਇਸੇ ਕਰਕੇ ਜਦੋਂ ਅਸੀਂ ਪਰਮਾਤਮਾ ਦੇ ਨਾਲ ਰੋਂਦੇ ਹਾਂ, ਉਹਦੇ ਨਾਲ ਗੱਲਬਾਤ ਕਰਦੇ ਹਾਂ ਕਿ ਮੈਨੂੰ ਬਚਾਓ ਸੱਚੇ ਪਾਤਸ਼ਾਹ, ਬਚਾਓ ਬਚਾਓ ਮੈਨੂੰ ਤੇਰੀ ਲੋੜ ਹੈ, ਉਹ ਆਪ ਹੀ ਹੀਲਾ ਕਰ ਦਿੰਦਾ। ਤੁਸੀਂ ਅਚੰਭਾ ਸੋਚੋਗੇ ਕਿ ਕਿਸ ਤਰ੍ਹਾਂ ਉਹਦੇ ਸਕੀਮਾਂ ਕਿਸ ਤਰ੍ਹਾਂ ਦੀਆਂ ਨੇ।
ਉਹਦੀਆਂ ਸਕੀਮਾਂ ਤੇ ਇਹੋ ਜਿਹੀਆਂ ਨੇ ਅਸੀਂ ਰੋਂਦੇ ਹੀ ਰਹਿ ਜਾਂਦੇ ਹਾਂ ਵੀ ਅਸੀਂ ਤਾਂ ਸੋਚਿਆ ਵੀ ਨਹੀਂ ਸੀਗਾ ਆਹ ਕਿਸ ਤਰ੍ਹਾਂ ਦੀ ਸਾਡੀ ਪ੍ਰੋਬਲਮ ਸੀ, ਮਿੰਟਾਂ 'ਚ ਹੱਲ ਕਰਤੀ। ਸੋ ਇਸ ਕਰਕੇ ਪਰਮਾਤਮਾ ਨੂੰ ਪਾਉਣ ਲਈ ਸਾਡੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ, ਜਿਸ ਕਾਰਨ ਧਾਮੀ ਜੀ ਮੇਰੇ ਪਿਆਰੇ ਸਰੋਤੇ ਵੀ ਨੇ, ਬੜੇ ਬਹੁਤ ਵਧੀਆ ਇਨਸਾਨ ਨੇ, ਉਹ ਪ੍ਰੋਗਰਾਮ ਦੇਖ ਸਕਦੇ ਨੇ, ਦੇਖ ਰਹੇ ਨੇ। ਧਾਮੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਹੋਰ ਵੀ ਲਾਈਨਾਂ ਨੇ ਪਰ ਜਿਨ੍ਹਾਂ ਨੂੰ ਮੈਂ ਥੋੜਾ ਜਿਹਾ ਰੈਕੋਗ ਨਹੀਂ ਕਰਦਾ, ਕੁਦਰਤੀ ਮੇਰੀ ਅੱਖ ਪੈ ਜਾਂਦੀ ਹੈ, ਕਿਉਂਕਿ ਲਾਈਵ ਕਰਦਾ ਜੇ ਮੈਂ ਇੱਧਰ ਟੀਵੀ ਕੰਨੀ ਦੇਖਣ ਲੱਗ ਗਿਆ ਤੇ ਇੱਧਰੋਂ ਗੜਬੜ ਹੁੰਦੀ, ਮੈਂ ਕਿੱਥੇ ਸੀ, ਕੀ ਗੱਲ ਕਰ ਰਿਹਾ ਸੀਗਾ, ਕਿਉਂਕਿ ਮੈਂ ਵੀ ਹੁਣ ਬਜ਼ੁਰਗ ਹੋ ਗਿਆ, ਗੱਲਾਂ ਭੁੱਲ ਜਾਂਦਾ। ਸੋ ਲੈ ਟੁੱਟ ਜਾਂਦੀ ਹੈ। ਪਰਮਾਤਮਾ ਨੂੰ ਪਾਉਣ ਦੇ ਲਈ ਨਿਮਰਤਾ, ਹਲੀਮੀ ਬਹੁਤ ਜ਼ਰੂਰੀ ਹੈ। ਆਕੜ ਤੇ ਹੰਕਾਰ ਉਹਨਾਂ ਨੂੰ ਘਟਾ ਕੇ ਚੁਕਣ ਦੀ ਆਦਤ ਪਾਉਣੀ ਚਾਹੀਦੀ ਹੈ। ਜਿਹਦਾ ਆਕੜ ਹੈ ਨਾ ਸਾਡੇ ਚ, ਧੌਣ ਦੇ ਵਿੱਚ ਸਾਡੇ ਕਿੱਲਾ ਵਸਿਆ ਹੋਇਆ, ਗੱਲ ਰੋਹਬ ਨਾ ਕਰਦੇ ਹਾਂ, ਸ਼ਬਦਾਂ ਦਾ ਕੋਈ ਪਤਾ ਹੀ ਨਹੀਂ, ਰੋਹ ਵੀ ਰੋਹ ਮਾਰੀ ਜਾਂਦੇ ਹਾਂ, ਹੰਕਾਰ ਹੈ ਵੀ ਮੈਂ ਤਾਂ ਬਹੁਤ ਡਿਗਰੀਆਂ ਲੈ ਰਹੀਆਂ, ਮੈਂ ਬਹੁਤ ਅਮੀਰ ਹਾਂ, ਮੇਰੇ ਕੋਲ ਬਹੁਤ ਵਧੀਆ ਕਾਰ ਹੈ, ਮੇਰੇ ਕੋਲ ਬਹੁਤ ਵੱਡਾ ਮਕਾਨ ਹੈ। ਇਹ ਜਿਹੜਾ ਹੰਕਾਰ ਹੈ ਨਾ, ਜਿਵੇਂ ਕਹਿੰਦੇ ਨੇ ਨਾ, ਪਰਮਾਤ ਤੇ ਖੁਦਾ ਦਾ ਬੈਰ ਹੈ, ਪਰਮਾਤਮਾ ਉਹਦੇ ਘਰ ਨਹੀਂ ਆਉਂਦਾ, ਪਰਮਾਤਮਾ ਹਮੇਸ਼ਾ ਉੱਥੇ ਆਉਂਦਾ ਜਿੱਥੇ ਪਿਆਰ ਹੋਵੇ, ਉੱਥੇ ਸਾਨੂੰ ਪਰਮਾਤਮਾ ਨੂੰ ਪਾਉਣ ਲਈ ਝੁਕਣਾ ਪੈਂਦਾ ਹੈ। ਜ਼ਿੰਦਗੀ ਦਾ ਆਪਾਂ ਜਾਤੀ ਤਜਰਬਾ ਦੇਖ ਲਓ, ਆਪਾਂ ਤੁਰੇ ਜਾਂਦੇ ਹਾਂ ਬਾਜ਼ਾਰ ਚ, ਜਦੋਂ ਬਾਜ਼ਾਰ ਚ ਤੁਰੇ ਜਾਂਦੇ ਹਾਂ ਸਾਡੀ ਨਿਗਾਹ ਪੈਂਦੀ ਹੈ ਵੀ ਥੱਲੇ ਸੜਕ ਦੇ ਉੱਤੇ 100 ਦਾ ਨੋਟ ਡਿੱਗਿਆ ਪਿਆ, $10 ਡਿੱਗੇ ਪਏ ਨੇ, $20 ਡਿੱਗੇ ਪਏ ਨੇ, ਅਸੀਂ ਜਦੋਂ ਉਹਨੂੰ ਚੱਕਦੇ ਹਾਂ ਝੁਕਦੇ ਹਾਂ ਕਿ ਨਹੀਂ ਝੁਕਦੇ? ਸੋ ਝੁਕਦੇ ਕਿਉਂ ਆ? ਕਿਉਂਕਿ ਸਾਨੂੰ ਪਤਾ ਕਿ ਜਿਹੜੀ ਜ਼ਰੂਰੀ ਚੀਜ਼ ਹੈ, ਇੰਪੋਰਟੈਂਟ ਚੀਜ਼ ਹੈ, 10 ਦਾ 20 ਦਾ ਨੋਟ ਆ, ਜ਼ਮੀਨ ਤੇ ਡਿੱਗਿਆ ਪਿਆ, ਇਸ ਕਰਕੇ ਝੁਕਦੇ ਹਾਂ। ਸੋ ਜੇ ਅਸੀਂ ਕੋਈ ਜ਼ਰੂਰੀ ਚੀਜ਼ ਲੈਣੀ ਹੈ ਨਾ, ਤਾਂ ਸਾਨੂੰ ਝੁਕਣਾ ਪਊ। ਤੇ ਜ਼ਰੂਰੀ ਚੀਜ਼ ਕੀ ਹੈ? ਕਿ ਪਰਮਾਤਮਾ। ਬਾਕੀ ਤਾਂ ਸਾਡਾ ਐਵੇਂ ਡਰਾਮੇਬਾਜ਼ੀ ਹੈ। ਆਪਾਂ ਕਹਿੰਦੇ ਹਾਂ ਵੀ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ, ਮੈਂ ਆਪਣੀ ਵਾਈਫ ਨੂੰ ਬਹੁਤ ਪਿਆਰ ਕਰਦਾ, ਮੈਂ ਆਪਣੀ ਕੁੜੀ ਮੁੰਡੇ ਨੂੰ ਬਹੁਤ ਪਿਆਰ ਕਰਦਾ। ਜਦੋਂ ਮਰ ਜਾਂਦੇ ਹੋ, ਤੁਹਾਡਾ ਸਰੀਰ ਤਾਂ ਉੱਥੇ ਪਿਆ ਹੁੰਦਾ ਸੀ, ਰਹੋ ਨਾ 4 ਦਿਨ, ਉਹਨੂੰ ਕਹੋ ਕੁੜੀ ਨੂੰ ਆ ਕੇ ਪੈ ਜਾ, ਮੇਰੇ ਨਾਲ ਪੈ ਜੂਗੀ। ਸੋ ਅਸੀਂ ਸਰੀਰ ਨੂੰ ਨਹੀਂ ਪਿਆਰ ਕਰਦੇ, ਉਹ ਇੱਕ ਚੀਜ਼ ਹੋਰ ਹੈ ਸਾਡੇ ਅੰਦਰ, ਜਿਹਦੇ ਕਰਕੇ ਅਸੀਂ ਦੁਨੀਆਂ ਦੇ ਵਿੱਚ ਤੁਰੇ ਫਿਰਦੇ ਹਾਂ। ਜਿੱਦਣ ਨਿਕਲ ਗਈ ਇਹਦੀ ਸਾਡੀ ਦਵੰਨੀ ਕੀਮਤ ਨਹੀਂ, ਉਹਦੀ ਸੁਸ਼ਮਾ ਜੀ ਨੇ ਸਾਨੂੰ ਮੈਸੇਜ ਭੇਜ ਦੇਣਾ ਵੀ ਫਲਾਣਾ ਬੰਦਾ ਤੁਰ ਗਿਆ, ਆ ਜੋ ਆਪਾਂ ਪਾਠ ਤੇ ਕਰਨੀਆਂ, ਸ਼ਾਂਤੀ ਪਾਠ ਕਰਾਉਂਦਾ, ਫਿਰ ਸ਼ਾਂਤੀ ਪਾਠ ਹੀ ਹੁੰਦੇ ਨੇ। ਸੋ ਇਸ ਕਰਕੇ ਜਿਉਂਦੇ ਜੀ ਸਾਡੇ ਅੰਦਰ ਹਲੀਮੀ ਪੈਦਾ ਹੋਣੀ ਚਾਹੀਦੀ ਹੈ। ਸੋ ਅੱਜ ਹੀ ਤੇ ਸੁਸ਼ਮਾ ਜੀ ਪਰਚਾਨ ਸੀ ਮੇਰਾ, ਮੈਂ ਦੇਖਿਆ ਨੀਗਾ ਉਹਨਾਂ ਤੇ ਪੈ ਗਈ, ਉਹ ਵੀ ਦੇਖ ਰਹੇ ਨੇ ਪ੍ਰੋਗਰਾਮ, ਥੈਂਕ ਯੂ ਵੈਰੀ ਮੱਚ, ਇਹ ਵੰਡਰਫੁਲ ਪਰਸਨ, ਸਾਡੇ ਸੀਨੀਅਰ ਕਲੱਬ ਦੇ ਪ੍ਰਧਾਨ ਵੀ ਨੇ, ਸੁਭਾਸ਼ ਜੀ ਦਾ ਮਈ ਦੇ ਵਿੱਚ ਜਨਮਦਿਨ ਹੁੰਦਾ, ਇਹਨਾਂ ਨੇ ਆਏ ਨੀ ਉੱਥੇ, ਨਹੀਂ ਤਾਂ ਕੇਕ ਇਹਨਾਂ ਨੇ ਵੀ ਖਾਣਾ ਸੀ, ਥੈਂਕ ਯੂ ਵੈਰੀ ਮੱਚ ਸੁਸ਼ਮਾ ਜੀ ਤੇ ਸੁਭਾਸ਼ ਜੀ। ਸੋ ਪਰਮਾਤਮਾ ਇੱਕ ਬਹੁਤ ਵੱਡੀ ਚੀਜ਼ ਹੈ ਤੇ ਉਹਦੇ ਲਈ ਸਾਨੂੰ ਝੁਕਣ ਦੀ ਲੋੜ ਹੈ। ਜਿਹਨੇ ਸਾਰੀ ਦੁਨੀਆ ਪੈਦਾ ਕੀਤੀ ਹੈ ਤੇ ਜੇ ਉਹਦਾ ਦਿਲ ਜਿੱਤਣਾ ਹੋਵੇ ਤਾਂ ਸਾਨੂੰ ਨਿਮਰਤਾ, ਆਜ ਹੀ ਸੱਚੇ ਪ੍ਰੇਮ ਨਾਲ ਉਹਨੂੰ ਮਿਲਾਪ ਕਰ ਸਕਦੇ ਹਾਂ। ਇੱਕ ਵਾਰ ਕੀ ਹੋਇਆ ਕਿ ਬੁੱਲੇ ਸ਼ਾਹ, ਉਹਨਾਂ ਦੇ ਗੁਰੂ ਸੀਗੇ ਸ਼ਾਹ ਇਨਾਇਤ, ਬੁੱਲੇ ਸ਼ਾਹ ਕਿਸੇ ਗਰੋਸਰੀ ਦੇ ਸਟੋਰ ਤੇ ਗਰੋਸਰੀ ਖਰੀਦ ਰਿਹਾ ਸੀ। ਉਸ ਬਾਜ਼ਾਰ ਵਿਚ ਦੀ ਸ਼ਾਹ ਇਨਾਇਤ ਸਾਹਿਬ ਜਾ ਰਹੇ ਸੀਗੇ, ਉਹਦੀ ਬੁੱਲੇ ਦੀ ਪਈ ਨਿਗਾਹ, ਉਹਨੇ ਵਿੱਚ ਹੀ ਸਮਾਨ ਛੱਡ ਕੇ ਬੁੱਲੇ ਸਾਹਿਬ ਦਾ ਸ਼ਾਹ ਇਨਾਇਤ ਦੇ ਪਿੱਛੇ ਪਿੱਛੇ ਹੋ ਗਏ, ਤੇਜ਼ੀ ਨਾਲ ਜਾ ਕੇ ਸ਼ਾਹ ਇਨਾਇਤ ਦੇ ਪੈਰੀ ਪੈ ਗਿਆ ਤੇ ਉਹਨਾਂ ਨੇ ਆਸ਼ੀਰਵਾਦ ਦਿੱਤਾ ਤੇ ਮੁੜ ਕੇ ਆ ਕੇ ਉਹ ਦੁਕਾਨ ਤੇ ਸੌਦਾ ਲੈਣ ਲੱਗਿਆ। ਉਹ ਦੁਕਾਨਦਾਰ ਕਹਿੰਦਾ, ਉਹ ਬੁੱਲਿਆ ਗੱਲ ਸੁਣ, ਤੂੰ ਇੰਨੀ ਉੱਚੀ ਜਾਤ ਦਾ ਹੈ ਤੇ ਉਹ ਮਾਲੀ ਦੇ ਅੱਗੇ ਤੂੰ ਜਾ ਕੇ ਪੈਰਾਂ ਚ ਪੈ ਗਿਆ, ਇਹ ਕੀ ਗੱਲ ਹੈ? ਉਹ ਕਹਿੰਦਾ, ਭਾਈ ਸਾਹਿਬ, ਸ਼ਾਹ ਇਨਾਇਤ ਦੇ ਪੈਰਾਂ ਚ ਮੈਂ ਤਾਂ 100 ਵਾਰੀ ਪੈ ਸਕਦਾ, ਕਿਉਂਕਿ ਉਹਨਾਂ ਦੇ ਮੇਰੇ ਝੁਕਣ ਦੇ ਨਾਲ ਜੋ ਉਹਨਾਂ ਨੇ ਮੇਰੇ ਤੇ ਆਸ਼ੀਰਵਾਦ ਦਿੱਤਾ, ਮੈਨੂੰ ਦੁਨੀਆਂ ਦੀਆਂ ਖੁਸ਼ੀਆਂ ਦਿੱਤੀਆਂ ਨੇ, ਉਹ ਮੈਂ ਬਿਆਨ ਨਹੀਂ ਕਰ ਸਕਦਾ। ਹਰ ਰਾਤ ਕੋ ਨਵੀਂ ਸੁਬਹਾ ਕਾ ਇੰਤਜ਼ਾਰ ਕਰੋ, ਹਰ ਰਾਤ ਕੋ ਨਵੀਂ ਸੁਬਹਾ ਕਾ ਇੰਤਜ਼ਾਰ ਕਰੋ, ਆਪਣੇ ਮੁਰਸ਼ਿਦ ਤੇ ਭਰੋਸਾ ਔਰ ਵਿਸ਼ਵਾਸ ਕਰੋ। ਅਗਰ ਮੁਰਸ਼ਿਦ ਕੇ ਕਦਮੋ ਮੇ ਝੁਕਣਾ ਗੁਨਾਹ ਹੈ, ਤੋ ਯੇ ਗੁਨਾਹ ਏਕ ਵਾਰ ਨਹੀਂ 100 ਵਾਰ ਕਰੋ। ਜਿਹੜਾ ਕਾਮਲ ਮੁਰਸ਼ਿਦ ਹੈ, ਗੁਰੂ ਹੈ, ਜਿੱਥੇ ਸਾਨੂੰ ਕੁਛ ਗਿਆਨ ਮਿਲਦਾ, ਜਿੱਥੋਂ ਸਾਨੂੰ ਕੋਈ ਫਾਇਦਾ ਹੁੰਦਾ, ਉਹ ਅਸੀਂ ਝੁੱਕ ਕੇ ਹੀ ਲੈ ਸਕਦੇ ਹਾਂ। ਦੇਖੋ, ਇਹ ਹੈ ਸੋਚ ਆਪਣੀ ਆਪਣੀ। ਲਾਈਵ ਕਰ ਰਹੇ ਹਾਂ, ਜਿੱਧਰ ਨੂੰ ਚਲੀ ਜਾਂਦੀ, ਹੁਣ ਇਹ ਨਹੀਂ ਪਤਾ ਕਿੱਧਰੋਂ ਜੁੜੂਗੀ ਗੱਲ, ਕਿੱਧਰੋਂ ਨਹੀਂ। ਇੱਕ ਮੈਂ ਐਟੀਚਿਊਡ ਦੀ ਗੱਲ ਕਰ ਰਿਹਾ। ਇੱਕ ਵਾਰ ਕਿਸੇ ਸੇਠ ਨੇ ਸ਼ਰਾਬ ਕੀਤਾ ਤੇ ਉਹਨੇ 2 ਸੰਤ ਬੁਲਾਏ, ਵੀ ਜੀ ਸਾਡੇ ਘਰ ਸ਼ਰਾਧ ਨੇ ਰੋਟੀ ਪਾਣ ਨਾਲ ਤੁਸੀਂ ਆ ਕੇ ਭੋਜਨ ਛਕੋ। ਦੋ ਸੰਤ ਡਿਫਰੈਂਟ ਤੌਰ ਤੇ ਬੁਲਾਏ ਹੋ ਆ ਗਏ। ਸੇਠ ਨੇ ਉਨ੍ਹਾਂ ਨੂੰ ਖਾਣਾ ਖਿਲਾਇਆ, ਪਿਆਰ ਨਾਲ ਹੱਥ ਪੈਰ ਧੋਤੇ, ਸੇਵਾ ਕੀਤੀ। ਜਾਣ ਲੱਗੇ 11-11 ਰੁਪਏ ਉਨ੍ਹਾਂ ਨੂੰ ਸ਼ਗਨ ਤਾਂ ਪਤਾ ਨੀ ਕੀ ਦਕਸ਼ਨਾ ਦਿੱਤੀ। ਜਦੋਂ ਦਕਸ਼ਨਾ ਦੇਤੀ 11-11 ਰੁਪਏ, ਦੋਨੇ ਜਿਹੜੇ ਸਾਧੂ ਸੀ, ਇੱਕ ਦੇ ਮੂੰਹ ਤੇ ਮੁਸਕਰਾਹਟ ਸੀ, ਖੁਸ਼ੀ ਸੀ, ਖਿਲਿਆ ਹੋਇਆ ਚਿਹਰਾ ਸੀ, ਤੇ ਦੂਜਾ ਮੁਰਝਾਇਆ ਸੀ। ਸੇਠ ਨੇ ਉਹਨੂੰ ਪੁੱਛਿਆ ਜਿਹੜਾ ਖੁਸ਼ ਸੀਗਾ ਕਿ ਮਹਾਰਾਜ ਜੀ ਸਾਨੂੰ ਇਹ ਤਾਂ ਤੁਸੀਂ ਬੜੇ ਖੁਸ਼ ਹੋ। ਉਹ ਕਹਿੰਦਾ ਭਰਾਵਾ ਗੱਲ ਇਹ ਹੈ, ਮੈਂ 3 ਦਿਨ ਦਾ ਖਾਣਾ ਨਹੀਂ ਖਾਧਾ ਸੀ, ਤੂੰ ਮੈਨੂੰ ਬੁਲਾ ਲਿਆ, ਖਾਣਾ ਹੀ ਨਹੀਂ ਇਕੱਲਾ ਖਵਾਇਆ, ਮੈਨੂੰ ਖੀਰ ਵੀ ਖਵਾਈ, ਫਰੂਟ ਵੀ ਖਵਾਈ, ਨਾਲੇ 11 ਰੁਪਈਏ ਦਿੱਤੇ। ਹੁਣ 3-4 ਦਿਨ ਮੇਰਾ ਹੋਰ ਗੁਜ਼ਾਰਾ ਹੋਊਗਾ, ਤਾਂ ਕਰਕੇ ਮੈਂ ਖੁਸ਼ ਹਾਂ। ਉਹਨੇ ਦੂਜੇ ਨੂੰ ਪੁੱਛਿਆ ਵੀ ਸੰਤ ਜੀ ਤੁਸੀਂ ਉਦਾਸ ਕਿਉਂ, ਤੁਹਾਡੇ ਮੂੰਹ ਤੇ ਝੂਡੀਆਂ ਕਿਉਂ ਪਈਆਂ? ਕਹਿੰਦਾ ਯਾਰ ਗੱਲ ਸੱਚੀ ਗੱਲ ਇਹ ਹੈ, ਮੈਂ ਤਾਂ ਸੋਚਿਆ ਸੀ ਸੇਠ ਨੇ ਬੁਲਾਇਆ ਹੈ, ਵਧੀਆ ਵਧੀਆ ਖਾਣੇ ਦਊ, ਤੂੰ ਤਾਂ 2 ਸਬਜ਼ੀਆਂ ਨਾਲ ਸਾਰਤਾ, ਨਾਲੇ ਮੈਂ ਤਾਂ ਸੋਚਿਆ ਤੂੰ 100 ਰੁਪਈਆ ਦੇਗਾ, ਤੂੰ 11 ਹੀ ਦੇਤੇ। ਸੋ ਇਹ ਐਟੀਚਿਊਡ ਹੈ। ਸੋ ਸਾਨੂੰ ਆਪਣਾ ਐਟੀਚਿਊਡ ਹਮੇਸ਼ਾ ਪੋਜੀਟਿਵ ਰੱਖਣਾ ਚਾਹੀਦਾ। ਉਹ ਪੋਜੀਟਿਵ ਹੈ, ਪਿਆਰ ਦੇ ਨਾਲ ਜੋ ਮਰਜ਼ੀ ਲੈ ਲਓ, ਚਲਾਕੀ ਨਾਲ ਹੁਸ਼ਿਆਰੀ ਨਾਲ ਤੁਹਾਨੂੰ ਕੁਛ ਬੱਲੇ ਨਹੀਂ ਪੈਂਦਾ। ਚਲਾਕੀਆਂ ਥੋੜੇ ਦਿਨ ਤਾਂ ਚੱਲ ਜਾਂਦੀਆਂ ਨੇ, ਬਾਅਦ ਦੇ ਵਿੱਚ ਨਹੀਂ ਚੱਲਦੀਆਂ। ਦੇਖੋ ਬਾਬਾ ਫਰੀਦ ਤੇ ਉਹਨਾਂ ਦੇ ਜਿਹੜੇ ਗੁਰੂ ਸੀਗੇ ਹਜ਼ਰਤ ਕੁਤਬਦੀਨ ਚਿਸ਼ਤੀ, ਜਦੋਂ ਉਹਨਾਂ ਨੇ ਬਾਬਾ ਫਰੀਦ ਨੇ ਚਿਸ਼ਤੀ ਸਾਹਿਬ ਤੋਂ ਨਾਮਦਾਨ ਲਿਆ ਤਾਂ ਉਹਨਾਂ ਦੇ ਸਾਹਮਣੇ ਬੈਠੇ ਸੀ ਫਰੀਦ ਸਾਹਿਬ, ਤੇ ਜਦੋਂ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਤਾਂ ਫਰੀਦ ਸਾਹਿਬ ਨੇ ਆਪਣੇ ਮੁਰਸ਼ਦ ਦਾ ਹੱਥ ਚੁੰਮ ਲਿਆ, ਬੋਸਾ ਕਰ ਲਿਆ। ਬੋਸੇ ਦਾ ਮਤਲਬ ਚੁੰਮਣਾ। ਜਦੋਂ ਉਹਨਾਂ ਨੇ ਚੁੰਮ ਲਿਆ, ਮੁਰਸ਼ਦ ਕਹਿੰਦਾ ਫਰੀਦ ਜੇ ਤੂੰ ਹੋਰ ਝੁਕ ਜਾਂਦਾ ਨਾ ਤੈਨੂੰ ਹੋਰ ਰੂਹਾਨੀ ਤਰੱਕੀ ਮਿਲ ਜਾਂਦੀ। ਫਰੀਦ ਨੇ ਫਟਾਫਟ ਉਹਨਾਂ ਦੇ ਗੋਡੇ ਚੁੰਮੇ। ਉਹ ਕਹਿੰਦੇ ਜੇ ਤੂੰ ਹੋਰ ਝੁਕ ਜਾਂਦਾ ਨਾ ਤੈਨੂੰ ਇਸ ਤੋਂ ਵੱਧ ਵੀ ਤਰੱਕੀ ਮਿਲ ਸਕਦੀ ਸੀ। ਤਾਂ ਫਰੀਦ ਸਾਹਿਬ ਨੇ ਅਖੀਰ ਦੇ ਵਿੱਚ ਉਹਨਾਂ ਦੇ ਪੈਰ ਚੱਕੇ ਤੇ ਤਲੀਆਂ ਚਟਣੀਆਂ ਸ਼ੁਰੂ ਕਰਤੀਆਂ। ਬਸ ਕੁਤਬਦੀਨ ਚਿਸ਼ਤੀ ਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ ਤੇ ਫਰਮਾਇਆ ਫਰੀਦ ਅੱਜ ਤੂੰ ਉਹ ਰੂਹਾਨੀ ਮੰਜ਼ਿਲ ਪ੍ਰਾਪਤ ਕਰ ਲਈ ਹੈ ਜਿਹੜੇ ਕਿ ਸਾਰੇ ਲੋਕ ਸਾਰੀ ਜ਼ਿੰਦਗੀ ਤੈਨੂੰ ਯਾਦ ਕਰਨਗੇ, ਮੇਰੇ ਕਰਕੇ ਨਹੀਂ ਸਗੋਂ ਮੈਨੂੰ ਵੀ ਤੇਰੇ ਕਰਕੇ ਯਾਦ ਕਰਨਗੇ। ਅੱਜ ਅਸੀਂ ਜਦੋਂ ਚਿਸ਼ਤੀ ਸਾਹਿਬ ਦੀ ਗੱਲ ਕਰਦੇ ਹਾਂ ਹਜ਼ਰਤ ਕੁਤਬਦੀਨ ਦੀ, ਤਾਂ ਉਹ ਫਰੀਦ ਸਾਹਿਬ ਕਰਕੇ ਕਰਦੇ ਹਾਂ ਕਿ ਉਹਨਾਂ ਦੇ ਗੁਰੂ ਸੀ। ਸੋ ਗੱਲ ਤਾਂ ਝੁਕਣ ਦਾ ਮਾਰਗ ਹੈ। ਦੇਖ ਲਓ ਪ੍ਰੇਮ ਮੇਰਾ ਅਰਸ਼ ਹੈ, ਪ੍ਰੇਮ ਹੀ ਮੇਰਾ ਸਥਾਨ, ਜਹਾਂ ਪ੍ਰੇਮ ਹੈ ਤਹਾਂ ਮੈਂ ਬਸੂੰ, ਆਪ ਕਹੇ ਰਹਿਮਾਨ। ਖੁਦਾ ਵੀ ਇਹ ਕਹਿੰਦਾ ਕਿ ਪ੍ਰੇਮ ਹੈ ਜਿਹੜਾ ਉਹਦਾ ਜਿਹੜਾ ਦਰਜਾ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਹੈ, ਜਿੱਥੇ ਵੀ ਪ੍ਰੇਮ ਹੈ ਨਾ ਉੱਥੇ ਪਰਮਾਤਮਾ ਦਾ ਵਾਸ ਹੋਣਾ ਹੀ ਹੋਣਾ ਹੈ। ਜਦੋਂ ਸਾਡਾ ਪਰਮਾਤਮਾ ਦੇ ਨਾਲ ਸੱਚਾ ਪਿਆਰ ਹੋ ਜਾਂਦਾ ਤਾਂ ਉਸ ਵਕਤ ਅਸੀਂ ਹਰ ਪਲ ਉਹਦੇ ਦਰਸ਼ਨਾਂ ਲਈ ਤੜਫਦੇ ਰਹਿੰਦੇ ਹਾਂ। ਪਲਟੂ ਸਾਹਿਬ ਕਹਿੰਦੇ ਅੰਮਾ ਮੇਰਾ ਦਿਲ ਲਗਾ ਮੁਝਸੇ ਰਹਾ ਨਾ ਜਾਏ, ਮੁਝਸੇ ਰਹਾ ਨਾ ਜਾਏ ਬਿਨਾ ਸਾਹਿਬ ਕੋ ਦੇਖੇ। ਜਿਸ ਤਰ੍ਹਾਂ ਅਸੀਂ ਕਾਲਜ ਪੜ੍ਹਦੇ ਸੀ ਨਾ, ਕਿਸੇ ਕੁੜੀ ਨਾਲ ਪਿਆਰ ਹੋ ਜਾਂਦਾ ਜਾਂ ਕੁੜੀ ਦਾ ਮੁੰਡੇ ਨਾਲ ਪਿਆਰ ਹੁੰਦਾ ਸੀਗਾ, ਸੋਚ ਕੇ ਦੇਖ ਲਓ ਜਿਹਦਾ ਹੋਇਆ ਹੋਊਗਾ, ਵੈਸੇ ਤਾਂ ਹੁੰਦਾ ਹੀ ਹੋਊਗਾ, ਚਾਹੇ ਕਾਮਯਾਬ ਹੋਵੇ ਨਾ ਹੋਵੇ। ਆਪਾਂ ਕੋਠਿਆਂ ਦੇ ਖੜ ਕੇ ਚਿੱਠੀਆਂ ਲਿਖਦੇ ਹੁੰਦੇ ਸੀ ਬਰੀਕ ਬਰੀਕ, ਦੇਖਦੇ ਕੁੜੀਆਂ ਦੇ ਘਰ ਦੇ ਮੂਹਰੇ ਸਾਈਕਲ ਨਾਲ ਗੇੜੇ ਕਰਦੇ ਸੀ ਵੀ ਕਦੋਂ ਆਊਗੀ, ਉਹਨੂੰ ਸਕੂਲ ਚ ਪਹਿਲਾਂ ਕਾਲਜ ਛੱਡ ਕੇ ਉਹਨਾਂ ਦੇ ਘਰੋਂ ਲੈ ਕੇ ਆਉਣਾ, ਫਿਕਰ ਨਹੀਂ ਸੀਗਾ। ਉਹ ਅੰਦਰੋਂ ਹੀ ਪਤਾ ਨੀ ਕੁਛ ਘਟੀ ਜਾਂਦਾ ਸੀ, ਉਹਦੀ ਦੇਖਦੇ ਹੁੰਦੇ ਸੀ ਵੀ ਆਹ ਆ ਗਈ ਉੱਪਰ, ਲਾਲ ਚੁੰਨੀ ਪਾਈ ਆ, ਚਿੱਟੀ ਚੁੰਨੀ ਪਾਈ ਆ, ਪੈਂਟ ਪਾ ਗਿਆ, ਹੋਰ ਪਾ ਗਿਆ, ਬਾਲ ਕਿਵੇਂ ਕਟਾਏ ਨੇ, ਇਹ ਪਿਆਰ ਹੈ। ਸੋ ਪਿਆਰ ਜਦੋਂ ਹੋ ਜਾਂਦਾ ਨਾ ਉਹਨੂੰ ਨੀਂਦ ਨਹੀਂ ਆਉਂਦੀ। ਇਸ ਕਰਕੇ ਜਦੋਂ ਪਲਟੂ ਸਾਹਿਬ ਦਾ ਅੰਦਰਲਾ ਪਰਦਾ ਖੁੱਲ ਗਿਆ ਤਾਂ ਓਪਨ ਹੋ ਗਏ, ਉਹਨਾਂ ਨੇ ਇਹੀ ਗੱਲ ਕਹੀ ਕਿ ਭਰਾਵਾ ਜਿਸ ਤਰ੍ਹਾਂ ਦੀ ਅਸੀਂ ਸੰਗਤ ਕਰਦੇ ਹਾਂ, ਕੰਪਨੀ ਕਰਦੇ ਹਾਂ, ਉਹਦੇ ਗੁਣ ਵੀ ਆਟੋਮੈਟਿਕਲੀ ਸਾਡੇ ਵਿੱਚ ਆ ਜਾਂਦੇ ਨੇ। ਜੇ 4 ਦਿਨ ਸ਼ਰਾਬੀਆਂ ਦੀ ਸੰਗਤ ਕਰੀਏ ਤਾਂ ਡੈਫੀਨੇਟਲੀ ਫਿਰ ਅਸੀਂ ਕਹਾਂਗੇ ਪਾਰਟੀ ਤੇ ਚੱਲੇ ਹਾਂ, ਉੱਥੇ ਮੂੰਹ ਨੂੰ ਚਾਹੇ ਉਂਗਲ ਨਾਲ ਲਾ ਲਓ ਹੌਲੀ ਹੌਲੀ ਡਾਟਾ, ਡਾਟੇ ਤੋਂ ਪੈਗ, 2 ਪੈਗ, 4 ਪੈਗ ਉਹ ਪੀਂਦੇ ਹਾਂ, ਹਾਲਾਂਕਿ ਉਹਦਾ ਕੋਈ ਫਾਇਦਾ ਨਹੀਂ। ਜਿਹੜੀ ਅਸੀਂ ਪੀਂਦੇ ਹਾਂ ਨਾ ਉਹਦੇ ਨਾਲ 2 ਘੰਟੇ, 4 ਘੰਟੇ, 6 ਘੰਟੇ ਬਾਅਦ ਜਦੋਂ ਉਤਰਦੀ ਹੈ ਫਿਰ ਦਿਲ ਘਟਦਾ, ਜੇ ਜ਼ਿਆਦਾ ਹੀ ਚੜ੍ਹ ਜੇ ਫਿਰ ਪੁਲਿਸ ਦੇ ਹਵਾਲੇ ਵੀ ਹੁੰਦੇ ਹਾਂ, ਜਨਾਨੀ ਨੂੰ ਕੁੱਟ ਲੈਣੇ ਵਾਲਾ ਚਾਰਜ ਕਰਾ ਆਉਂਦਾ। ਤੇ ਜਦੋਂ ਅਸੀਂ ਉਹ ਪ੍ਰੇਮ ਦੀ ਘੁੱਟ ਪੀਂਦੇ ਹਾਂ ਅੰਦਰ, ਉਹਦਾ ਨਸ਼ਾ ਹਮੇਸ਼ਾ ਰਹਿੰਦਾ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਸੋ ਕੰਪਨੀ ਦਾ ਬਹੁਤ ਅਸਰ ਹੈ। ਜਿਸ ਤਰ੍ਹਾਂ ਜਿਹੜੀ ਗਿਆਨੀਆਂ ਦੀ ਕੰਪਨੀ ਹੈ ਉਹ ਹਜ਼ਾਰ ਦਰਜੇ ਮੂਰਖਾਂ ਦੀ ਕੰਪਨੀ ਨਾਲੋਂ ਵਧੀਆ ਹੁੰਦੀ ਹੈ। ਫੁੱਲਾਂ ਦੇ ਬਾਗ ਵਿਚ ਜਾਓ, ਜੇ ਇਨ੍ਹਾਂ ਆਦਮੀ ਫੁੱਲਾਂ ਦੇ ਬਾਗ ਵਿਚ ਜਾਂਦਾ ਜੋ ਫੁੱਲਾਂ ਨੂੰ ਦੇਖ ਨਹੀਂ ਨਾ ਸਕਦਾ, ਫੁੱਲਾਂ ਦੀ ਖੁਸ਼ਬੂ ਤਾਂ ਲੈ ਹੀ ਆਉਂਦਾ। ਚੰਦਨ ਦੀ ਜਿਹੜੀ ਲੱਕੜੀ ਹੁੰਦੀ ਹੈ ਉਹਦੇ ਕੋਲ ਸੱਪ ਹੁੰਦੇ ਨੇ, ਜ਼ਹਿਰੀਲੇ ਸੱਪ ਵੀ ਉਹਨਾਂ ਦੇ ਅੰਦਰ ਗਰਮ ਹੁੰਦੇ ਨੇ, ਪਰ ਚੰਦਨ ਦੇ ਆਲੇ ਦੁਆਲੇ ਲਿਪਟੇ ਜਾਣ ਕਰਕੇ ਉਹਨਾਂ ਦੇ ਅੰਦਰ ਠੰਡ ਪੈਦਾ ਜਾਂਦੀ ਹੈ। ਇਸੇ ਤਰ੍ਹਾਂ ਹੀ ਪੂਰਨ ਸੰਤ ਸਤਿਗੁਰੂ ਦੀ ਸੰਗਤ ਨਾਲ ਨੀਚ ਤੋਂ ਨੀਚ ਆਦਮੀ ਵੀ ਨੇਕ ਪੁਰਸ਼ ਬਣ ਜਾਂਦੇ। ਸੱਜਣ ਠੱਗ ਬਣ ਗਿਆ ਸੀ ਨਾ ਧਰਮਾਤਮਾ, ਚੋਰ ਡਾਕੂ ਕਿੰਨੇ, ਜਿਵੇਂ ਕਹਿੰਦੇ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ, ਚਲੋ ਗਈ ਤਾਂ ਹੈ ਨਾ ਹੱਜ ਨੂੰ, ਮਰੀ ਤਾਂ ਨਹੀਂ। ਸੋ ਜੇ ਪੁੱਠੇ ਸਿੱਧੇ ਕੰਮ ਕਰਕੇ ਸਟਿਲ ਤੁਹਾਡੀ ਵਧੀਆ ਕੰਪਨੀ ਹੋ ਜੇ ਤਾਂ ਉਸ ਹਜ਼ਾਰ ਦਰਜੇ ਮਨਮੁਖਾਂ ਦੀ ਕੰਪਨੀ ਨਾਲ ਵਧੀਆ। ਜੇ ਜੂਆ ਖੇਡਣਾ, ਚੈਸ ਖੇਡਣੀ, ਉਧਰ ਖੇਡਣੀ, ਨਿੰਦਾ ਕਰਨੀ, ਚੋਲੀ ਨੇ ਹਾਹਾ ਹੀ ਕਰ ਲਈ, ਉਹਦਾ ਫਾਇਦਾ ਕੋਈ ਨਹੀਂ ਹੈ। ਤੁਸੀਂ ਚੰਗੀ ਕੰਪਨੀ ਰੱਖੋ, ਥੋੜੇ ਸਮੇਂ ਲਈ ਕੰਪਨੀ ਰੱਖੋ। ਪਲਟੂ ਸਾਹਿਬ ਇਸ਼ਾਰਾ ਕਰਦੇ ਨੇ ਕਿ ਮੁਕਤੀ ਦਾ ਸਾਧਨ ਨਾਮ ਹੈ, ਪਰ ਨਾਮ ਦੇਣ ਦੇ ਭੰਡਾਰੀ ਤੇ ਦਾਤਾ ਕੇਵਲ ਪੂਰਨ ਸੰਤ ਹੁੰਦੇ ਨੇ। ਨਾਮ ਦਾ ਸੰਤਾਂ ਦੇ ਨਾਲ ਤੇ ਸੰਤਾਂ ਦਾ ਨਾਮ ਦੇ ਨਾਲ ਗੂੜਾ ਪਿਆਰ ਹੈ। ਜੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਲੇ ਬੜੀ ਹੈ, ਤੁਮ ਮੁਸ਼ਕਲੋ ਸੇ ਕਹਿ ਦੋ ਮੇਰਾ ਖੁਦਾ ਬੜਾ ਹੈ। ਜਦੋਂ ਕਦੇ ਤਕਲੀਫ ਆਉਂਦੀ ਹੈ ਨਾ ਰੋਵੋ ਨਾ, ਸਗੋਂ ਹੌਸਲਾ ਰੱਖੋ, ਉਹ ਪਰਮਾਤਮਾ ਦੇ ਚਰਨਾਂ ਵਿਚ ਹੋਰ ਪਾਠ ਵਧਾ ਦਿਓ, ਮੈਡੀਟੇਸ਼ਨ ਵਧਾ ਦਿਓ। ਮੈਂ ਜਾਤੀ ਤਜਰਬਾ ਦੱਸਦਾ, ਮੁਸ਼ਕਲਾਂ ਤਾਂ ਭੱਜ ਜਾਂਦੀਆਂ ਨੇ, ਪਤਾ ਨੀ ਕਿਵੇਂ ਹੱਲ ਹੋ ਜਾਂਦੀਆਂ ਨੇ। ਮੈਂ ਤੁਹਾਨੂੰ ਇੱਕ ਟਾਈਮ ਥੋੜਾ, ਚਲੋ ਪਰਸਨਲੀ ਗੱਲ ਦੱਸ ਦੇਣਾ, ਥੋੜੇ ਦਿਨ ਹੋਏ ਨੇ, ਪਿਛਲੇ ਹਫ਼ਤੇ ਦੀ ਗੱਲ ਹੈ, ਅਸੀਂ ਜਿਮ ਦੇ ਵਿਚੋਂ ਨਿਕਲੇ ਤੇ ਮੇਰੀ ਵਾਈਫ ਕਹਿਣ ਲੱਗੀ ਅੱਜ ਵੀ ਮੈਂ ਨਾ ਜਦੋਂ ਸੈਰ ਕਰੀ ਮੇਰਾ ਜੀ ਕਰਦਾ ਵੀ ਧੁੱਪ ਨਿਕਲੀ, ਅੱਜ ਕੌਫੀ ਪੀਏ ਆਪਾਂ। ਮੈਂ ਕਿਹਾ ਘਰ ਤਾਂ 10 ਮਿੰਟ ਦੇ, ਆਪਾਂ ਘਰੇ ਆ ਕੇ ਕੌਫੀ ਪੀ ਲਾਂਗੇ ਬਾਹਰ ਬੈਠ ਕੇ। ਉਹ ਕਹਿੰਦੇ ਨੀ, ਮੈਂ ਤਾਂ ਟਿਮ ਹੋਟਨ ਦੀ ਪੀਣੀ ਆ। ਮੈਂ ਕਿਹਾ ਚੱਲ, ਮੈਂ ਹੱਸ ਕੇ ਗਿਆ, ਮੈਂ ਕਿਹਾ 10 ਕੁ ਸਾਲ ਪਹਿਲਾਂ ਵੀ ਤੁਸੀਂ ਆਪਾਂ ਕੌਫੀ ਪੀਤੀ ਸੀ, ਉਦੋਂ $350 ਦੀ ਟਿਕਟ ਮਿਲੀ ਸੀ, ਉਹ ਰੈਡ ਲਾਈਟਾਂ ਦੀ ਆਪਾਂ ਕੱਢਤੀ ਸੀ, ਤੇ ਕਹਿੰਦੇ ਚਲੋ ਲੈਣ ਦਿਓ। ਮੈਂ ਕਿਹਾ ਨਹੀਂ, ਹੁਣ ਤੈਨੇ ਕਿਹਾ ਤੇ ਪੀਣੀ ਹੈ। ਅਸੀਂ ਸਾਹਮਣੇ ਕੌਫੀ ਹਾਊਸ ਹੈ ਬ੍ਰੈਮਲੀ ਤੇ, ਮੈਂ ਤੁਹਾਨੂੰ ਦੱਸ ਦਿੰਦਾ, ਪੀਟਰ ਰੋਬਰਟਸਨ ਦੇ ਸਾਡੀ ਜਿਮ ਵੀ ਹਸਪਤਾਲ ਦੇ ਨਾਲ ਹੈ, ਉੱਥੇ ਕੌਫੀ ਲਈ, ਕਾਰ ਬੰਦ ਕਰਕੇ ਅਸੀਂ ਕੌਫੀ ਇੱਕ ਲੈ ਲਈ, ਅੱਧੀ ਅੱਧੀ ਪੀ ਲਾਂਗੇ। ਉਹਨੇ 2 ਕੱਪ ਦੇ ਦੇ, ਜਦੋਂ ਮੈਂ ਲਟਾਉਣ ਲੱਗਿਆ BMW ਕਾਰ ਸੀਗੀ ਉਹਦੇ ਵਿੱਚ ਬੰਦ ਕਰਕੇ ਮੈਂ ਕੌਫੀ ਲਟਾਈ, ਉਹ ਮੇਰਾ ਹੱਥ ਭੱਜਿਆ, ਕਦੇ ਕੌਫੀ ਡੁੱਲ ਗਈ। ਅਸੀਂ ਫਟਾਫਟ ਤੌਲੀ ਨਾਲ ਚੱਕਤੀ, ਕੌਫੀ ਪੀਤੀ ਆਰਾਮ ਨਾਲ। ਜਦੋਂ ਸਟਾਰਟ ਕਰੀਏ ਕਾਰ ਨਾ ਸਟਾਰਟ ਹੋਵੇ, ਨਾ ਪਿੱਛੇ ਜਾਵੇ, ਨਾ ਅੱਗੇ ਜਾਵੇ, ਨਾ ਕੁਛ ਹੋਵੇ, ਨਾ ਕੁਛ, ਆਪੀ ਬੰਦ ਹੋ ਜਾ ਕਰੇ, ਆਪੀ ਚੱਲ ਪਿਆ ਕਰੇ। ਅਸੀਂ ਬੜੇ ਹੈਰਾਨ ਹੋਏ, BMW ਵਾਲਿਆਂ ਨੂੰ ਫੋਨ ਕੀਤਾ, ਸਾਰੀ ਗੱਲ ਦੱਸੀ ਵੀ ਇਹ ਕੌਫੀ ਪੀਤੀ ਸੀ, ਉਹ ਡੁੱਲ ਗਈ, ਉਹਦੇ ਨਾਲ ਕੀ ਹੈ, ਦੋ ਥੋੜੇ ਮੋਟੇ ਵੱਧ ਤੋਂ ਵੱਧ ਮਾੜੀ ਮੋਟੀ ਡੁੱਲ ਗਈ। ਉਹ ਕਹਿੰਦਾ ਜੀ ਉਹ ਅੰਦਰ ਚਲੇ ਗਈ ਤੇ ਤੁਸੀਂ, ਤੁਹਾਨੂੰ ਟੋ ਕਰਾਉਣੀ ਪਊ। ਮੈਂ ਸ਼ਾਰਟ ਦੱਸਦਾ, ਸਾਨੂੰ ਉਹ ਟੋ ਕਰਾਉਣੀ ਪਈ, ਟੋ ਕਰਾ ਕੇ ਉੱਥੇ ਗਏ, ਉਹਨੇ ਕਿਹਾ ਵੀ ਪੂਰੀ ਰਾਤ ਖੜਾਵਾਂਗੇ ਤੇ ਸਾਰੀ ਖੋਲ ਦਿੰਦੇ, ਇਹਦਾ ਬਾਕਸ ਆ ਜਾਂ ਗੇਅਰ ਬਾਕਸ ਜਾਂ, ਫਿਰ ਇਹ ਸੁੱਕ ਜੂਗੀ, ਫਿਰ ਅਸੀਂ ਚਲਾ ਕੇ ਦੇਖ ਲਾਂਗੇ। ਦੂਜੇ ਦਿਨ 150 ਉਹਨੂੰ ਦਿੱਤਾ ਤੇ 200 ਉਹਨੂੰ ਤੇ 350। ਸੋ ਮੇਰਾ ਕਹਿਣ ਦਾ ਮੇਰਾ ਮਤਲਬ ਹੈ ਵੀ ਹਾਲੇ ਪਰਮਾਤਮਾ ਦੇ ਅੱਗੇ ਅਰਜੋਈ ਕੀਤੀ ਸੀ, ਬੇਨਤੀ ਕੀਤੀ ਵੀ ਸਾਡਾ ਕਿਤੇ ਵੱਡਾ ਹੀ ਨਾ ਕੰਮ ਕਰਾ ਦੀ, ਕੋਈ ਸਾਡੇ ਪਾਪ ਕੀਤੇ ਹੋਣੇ, ਚੁਗਲੀ ਕੀਤੀ ਹੋਣੀ, ਨਿੰਦਿਆ ਗਈ, ਠੱਗੀ ਡੋਰੀ, ਅਸੀਂ ਕਿਹੜਾ ਪਰਮਾਤਮਾ ਰੱਬ ਥੋੜਾ, ਅਸੀਂ ਕਿਹੜਾ ਕਿਸੇ ਨੂੰ ਬਖਸ਼ਦੇ ਹਾਂ। ਜਿੱਥੇ 2 ਲੱਖ 10 ਵੀ ਕਰ ਜਾਂਦੇ ਹਾਂ, ਜਦੋਂ ਕਾਲਜ ਯੂਨੀਵਰਸਿਟੀ ਚ ਪੜ੍ਹਦੇ ਸੀ ਮੈਨੂੰ ਯਾਦ ਹੈ ਕਿ ਉਹ ਬਾਹਰ ਸਾਡੇ ਕੋਈ ਗਰੀਬ ਜਿਹਾ ਬੰਦਾ ਮਠਿਆਈ ਵੇਚ ਆਉਂਦੇ, ਚਾਹ ਲੈ ਲੈਣੀ ਉਹਦੇ ਕੋਲ ਇੱਕ ਕੱਪ, ਤੇ ਉਹਦੀ ਟ੍ਰੇ ਅੰਦਰ ਪਈ ਹੁੰਦੀ ਸੀ, ਉਹ ਚਾਬੀ ਨਾਲ ਟ੍ਰੇ ਦੀਆਂ ਟੁਕੜੀਆਂ ਜਿਹਾ ਕੱਟ ਕੇ ਖਾ ਲਾਂਦੇ। ਉਦੋਂ ਸੋਚਦੇ ਹੀ ਨਹੀਂ ਸੀ ਭਾਈ ਸਾਹਿਬ ਵੀ ਤਾਂ ਗਰੀਬ ਬੰਦੇ, ਇਹਦੀ ਬਰਫੀ ਕਿਉਂ ਖਾਂਦੇ ਆ। ਉਹ ਬੇਈਮਾਨੀ ਦਾ ਹਿਸਾਬ ਕਿਤਾਬ ਤਾਂ ਕਹਿੰਦਾ, ਜਿਹੋ ਜਿਹਾ ਤੁਸੀਂ ਬੀਜੋਗੇ ਉਹ ਟਾਈਮ ਪਾ ਕੇ ਤਾਂ ਕੱਟਣਾ ਹੀ ਕੱਟਣਾ। ਜੇ ਅੱਜ ਆਪਾਂ ਕਿਸੇ ਦਾ ਮਰਡਰ ਕਰਦੇ ਨੇ ਕੋਰਟ ਦੇ ਵਿੱਚ ਜਾਂਦੇ, 10-20 ਸਾਲ ਤਾਂ ਉੱਥੇ ਲੱਗਦੇ, ਉਹ ਧਰਮਰਾਜ ਦੇ ਕੋਲ, ਰੱਬ ਦੇ ਕੋਲ ਤਾਂ ਪਤਾ ਨਹੀਂ, ਰਾਮ ਚੰਦਰ ਨੇ ਬਾਲੀ ਦੇ ਤੀਰ ਲੁਕੋ ਕੇ ਮਾਰਿਆ ਸੀ, ਜਾਂ ਕ੍ਰਿਸ਼ਨ ਜੀ ਨੂੰ ਭੁਗਤਣਾ ਪਿਆ ਸੀ। ਦਸ਼ਰਥ ਨੇ ਉਹ ਭਾਰਤ ਨੂੰ ਤੀਰ ਮਾਰ ਗਲਤੀ ਨਾਲ ਵੱਧ ਗਿਆ ਸੀ, ਉਹਨੇ ਸ਼ਰਾਬ ਦਿੱਤਾ ਸੀ ਤੇ ਉਹਨੂੰ ਵੇਖ ਲਓ, ਰਾਮਚੰਦਰ ਨੂੰ ਦਾਜ ਤਿਲਕ ਹੁੰਦੇ ਹੁੰਦੇ ਬਣਾ ਦੇ ਵਿੱਚ ਜਾਣਾ ਪਿਆ ਸੀ, ਇਹ ਲੇਖਾ ਦੇਣਾ ਪੈਂਦਾ। ਸੋ ਇਸ ਕਰਕੇ ਪਰਮਾਤਮਾ ਦੇ ਨਾਲ ਜਿਵੇਂ ਕੀ ਵੀਰ ਸੀ ਨਾ, ਚਲਤੀ ਚੱਕੀ ਦੇਖ ਕੇ ਦੇਖ ਕਬੀਰਾ ਰੋਏ, ਦੋ ਪਾਟਨ ਕੇ ਬੀਚ ਮੇ ਸਾਬਤ ਬੱਚਾ ਨਾ ਕੋਈ। ਜਿਹੜੀ ਚੱਕੀਆਂ ਚੱਲਦੀਆਂ ਨੇ, ਜਦੋਂ ਮੁੱਠੀ ਭਰ ਕੇ ਦਾਣੇ ਪਾਉਣੇ ਆ, ਦੋ ਪੁੜਾਂ ਦੇ ਵਿਚਾਲੇ ਆ ਕੇ ਸਭ ਆਟਾ ਬਣ ਜਾਂਦੇ ਨੇ, ਤੇ ਬਚਦਾ ਜਿਹੜਾ ਕਿੱਲੀ ਦੇ ਨਾਲ ਹੈ। ਸੋ ਪਰਮਾਤਮਾ ਨਾਲ ਜਿਹੜਾ ਬੰਦਾ ਪਿਆਰ ਕਰਦਾ ਨਾ, ਤਾਂ ਉਹ ਡੈਫੀਨੇਟਲੀ ਸਾਨੂੰ ਪਤਾ ਨਹੀਂ ਲੱਗਦਾ ਪਰ ਸਾਡੇ ਕਿੰਨੇ ਕਸ਼ਟ ਕੱਟੇ ਜਾਂਦੇ ਨੇ, ਸੂਲੀ ਤੋਂ ਸੂਲ ਕਰ ਦਿੰਦਾ ਉਹ। ਸੋ ਅੱਜ ਪਲਟੂ ਸਾਹਿਬ ਵੀ, ਕਿਉਂਕਿ ਟਾਈਮ ਹੋ ਗਿਆ, 3 ਐਗਜ਼ਾਮਪਲਾਂ ਦੇ ਕੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਬੰਦਾ ਰੱਬ ਨੂੰ ਪਿਆਰ ਕਰਦਾ ਨਾ, ਰੱਬ ਵੀ ਫਿਰ ਭੱਜ ਕੇ ਜਿਵੇਂ ਬੱਚਾ ਰੋਂਦਾ ਨਾ, ਮਾਂ ਘੁੱਟ ਕੇ ਆ ਕੇ ਛਾਤੀ ਨਾਲ ਲਾ ਲੈਂਦੀ ਉਹਨੂੰ ਭੁੱਖ ਲੱਗੀ ਆ, ਉਸੇ ਤਰ੍ਹਾਂ ਜਿਹੜਾ ਬੰਦਾ ਸੱਚੇ ਦਿਲੋਂ ਪਰਮਾਤਮਾ ਦੇ ਚਰਨਾਂ ਵਿਚ ਰੋਂਦਾ, ਜੇ ਦਾਰੂ ਨਾ ਰੋਈ ਜਾਂਦੇ ਦਾਰੂ ਨਾ ਪਾ ਲਓ ਦੋਸਤੀ, ਮੀਟ ਨਾ ਪਾਉਣੀ ਆ ਮੀਟ ਨਾ ਪਾ ਲਓ, ਦੁਨੀਆਂ ਨਾ ਪਾਉਣੀ ਆ ਦੁਨੀਆਂ ਨਾ ਪਾ ਲਓ, ਜਿਹੜਾ ਰੱਬ ਨਾ ਪਾਊ ਰੱਬ ਮਿਲ ਜੂਗਾ ਉਹਨੂੰ। ਸੋ ਤਿੰਨ ਉਹ ਐਗਜ਼ਾਮਪਲਾਂ ਦਿੰਦੇ ਨੇ ਪਲਟੂ ਸਾਹਿਬ। ਇੱਕ ਤਾਂ ਦਿੰਦੇ ਨੇ ਸ਼ਿਵਰੀ ਦੀ, ਢਿੱਲਣੀ ਕਹਿੰਦੇ ਆਪਾਂ, ਪਹਿਲਾਂ ਮੈਂ ਥੋੜੀ ਦੱਸ ਦਿਆਂ ਕਿਉਂਕਿ ਮੈਂ ਇਹਨੂੰ ਸਟੱਡੀ ਕੀਤਾ ਵਾ, ਕੰਪੈਰੇਟਿਵ ਰਿਲੀਜਨ ਦਾ ਸਟੂਡੈਂਟ ਆ, ਵੱਖ ਵੱਖ ਧਰਮਾਂ ਨੂੰ ਪੜ੍ਹਿਆ। ਜਿਹੜੀ ਸ਼ਿਵਰੀ ਤੇ ਪਿਲਣੀ ਚ ਕੀ ਫਰਕ ਹੈ, ਪਿਲਣੀ ਐਕਚੁਅਲ ਦੇ ਵਿਚ ਪੀਲ ਇੱਕ ਜਾਤੀ ਦਾ ਨਾਂ ਹੈ, ਇੱਕ ਕਬੀਲੇ ਦਾ ਨਾਂ ਹੈ। ਉੱਥੇ ਜਿਹੜਾ ਉਸ ਕਬੀਲੇ ਦਾ ਹੈੱਡ ਸੀ, ਉਹਦੇ ਘਰ ਲੜਕੀ ਪੈਦਾ ਹੋਈ ਸੀ ਜਿਹਨੂੰ ਆਪਾਂ ਸ਼ਿਵਰੀ ਕਹਿੰਦੇ ਹਾਂ, ਸਬਰੀ ਵੀ ਕਹਿੰਦੇ ਨੇ, ਸ਼ਿਵਰੀ ਵੀ ਕਹਿੰਦੇ ਨੇ। ਭਿਲਣੀ ਉਹ ਕਬੀਲੇ ਦਾ ਨਾਂ ਸੀ, ਪੀਲ ਪੀਲ ਜਾਤੀ ਦੀ ਸੀਗੀ। ਬਾਕੀ ਜਿੰਨੇ ਉਹਨਾਂ ਦੇ ਬੱਚੇ ਸੀਗੇ ਉਹ ਖਾਂਦੇ ਪੀਂਦੇ ਐਸ਼ ਕਰਦੇ ਸੀ, ਪਰ ਇਹ ਬੱਚੇ ਤੇ ਹਰ ਬੱਚਾ ਆਪਣੀ ਡੈਸਟਨੀ ਲੈ ਕੇ ਆਉਂਦਾ। ਇਹਦਾ ਕੰਮ ਸੀਗਾ ਭਿਲਣੀ ਦਾ, ਜਦੋਂ ਵੱਡੀ ਵੀ ਹੋਣ ਲੱਗੀ, ਇਹ ਜੰਗਲਾਂ ਚ ਪਹਾੜਾਂ ਚ ਬੈਠ ਕੇ ਕਦੇ ਜਾਨਵਰਾਂ ਨੂੰ ਦੇਖਦੀ, ਕਦੇ ਫੁੱਲਾਂ ਨੂੰ ਦੇਖਦੀ, ਵੀ ਰੱਬ ਦੇ ਨਜ਼ਾਰੇ ਦੇਖਦੀ, ਵੀ ਕਿੰਨੇ ਵਧੀਆ ਰੱਬ ਨੇ ਚੀਜ਼ਾਂ ਪੈਦਾ ਕੀਤੀਆਂ। ਕਹਿੰਦੇ ਜਦੋਂ ਇਹਦਾ ਵਿਆਹ ਹੋਣ ਲੱਗਿਆ ਨਾ, ਤਾਂ ਉਸ ਵੇਲੇ ਮੀਟ ਬਣਾਉਂਦੇ ਸੀ ਕਿਉਂਕਿ ਨੀਚੀ ਜਾਤ ਦੇ ਸੀ। ਇਹਨੇ ਦੇਖਿਆ ਵੀ ਹਜ਼ਾਰਾਂ ਪੰਛੀ, ਕਬੂਤਰ, ਕਾਂ, ਤਬੂ, ਗਊਆਂ, ਮਹਿਸਾਂ, ਪੇਡਾਂ ਵੱਢੀਆਂ ਮੈਂ, ਤਾਂ ਕਿ ਦੂਜੇ ਦਿਨ ਬਰਾਤ ਆਉਣੀ ਹੈ ਤੇ ਗਲਾ ਕੱਟ ਕੇ ਤਾਜ਼ਾ ਮੀਟ ਖਵਾਵਾਂਗੇ। ਇਹ ਤਾਂ ਰੋਣ ਲੱਗ ਗਈ ਵੀ ਮੇਰੇ ਕਰਕੇ ਆ ਜਿਹੜੇ ਬੰਦੇ ਪਰਮਾਤਮਾ ਇਹਨਾਂ ਚ ਰਹਿੰਦੇ, ਇਹਨਾਂ ਦਾ ਸਵੇਰੇ ਗੱਲ ਵੱਢ ਦੇਣਗੇ, ਵੀ ਇਹ ਤਾਂ ਬਹੁਤ ਅਤਿਆਚਾਰ ਹੂ, ਤਾਂ ਮੈਂ ਇਹਦੇ ਮੇਨ ਭਾਗੀ ਬਣੂੰਗੀ ਵੀ ਮੇਰੇ ਕਰਕੇ ਹੋਇਆ। ਇਹਨੇ ਸੋਚਿਆ ਵੀ ਉਹ ਭੱਜ ਜਾਣੀ ਹੈ, ਜੇ ਮੈਂ ਵਿਆਹ ਹੀ ਨਹੀਂ ਕਰਾਉਂਦੀ ਤੇ ਫਿਰ ਇਹਨਾਂ ਦੀ ਜਾਨ ਬਚੂਗੀ। ਸੋ ਭੱਜ ਗਈ ਉਥੋਂ, ਵਿਆਹ ਕੈਂਸਲ ਹੋ ਗਿਆ, ਉਹਨਾਂ ਦੀ ਜਾਨ ਬਚ ਗਈ। ਇਹ ਜਾ ਕੇ ਇੱਕ ਰਿਸ਼ੀ, ਮੈਂ ਹੁਣ ਸ਼ਾਰਟ ਕਰਨੀ ਆ ਗੱਲ, ਰਿਸ਼ੀ ਦੇ ਦਰਬਾਰ ਚਲੀ ਗਈ ਤੇ ਉੱਥੇ ਭਗਤੀ ਕਰਨ ਲੱਗ ਗਈ। ਉਹਨਾਂ ਨੇ ਕਿਹਾ ਸੀ ਜਾਣ ਤੋਂ ਬਾਅਦ, ਜਦੋਂ ਚੋਲਾ ਛੱਡਿਆ, ਵੀ ਤੈਨੂੰ ਖੁਦ ਰਾਮ ਚੰਦਰ ਲੈਣ ਆਉਣਗੇ। ਇਹ ਵਿਚਾਰੀ ਗਰੀਬਣੀ ਸੀਗੀ, ਕੌਣ ਇਹਨਾਂ ਨੂੰ ਬੇਰ ਤੋੜ ਦਿੰਦੇ ਸੀ, ਜਿਹੜੇ ਬੇਰ ਡਿੱਗੇ ਪੈਂਦੇ ਉਹ ਚੱਕ ਲਿਆਉਂਦੀ। ਇਹਨੂੰ ਬਸ ਇਹੀ ਕਮਲ ਪੰਜਰਾ ਵੀ ਰਾਮ ਮੇਰੇ ਕੋਲ ਆਉਣਗੇ, ਮੇਰੇ ਗੁਰੂ ਨੇ ਕਿਹਾ ਰਾਮ ਮੇਰੇ ਕੋਲ ਆਉਣਗੇ, ਫੁੱਲ ਲਿਆਉਣੇ, ਵਿਛਾਈਆਂ ਨੇ ਰੋਜ਼ਾਨਾ ਵਿਛਾਦਾਂ ਦੀ, ਫਿਰ ਤਾਜ਼ੇ ਲਿਆਉਣੇ। ਤੇ ਉਧਰ ਜੋ ਰਾਮ ਚੰਦਰ ਜੀ 54 ਸਾਲ ਦਾ ਬਨਵਾਸ ਹੋਇਆ, ਜਿਹੜੇ ਵੀ ਰਿਸ਼ੀ ਮੁਨੀ ਪੀਰ ਪੈਗੰਬਰ ਉੱਥੇ ਰਿਸ਼ੀ ਮੁਨੀ ਸੀਗੇ, ਉਹ ਬੜੇ ਜਗ ਤਪ ਕਰਦੇ, ਉਹਨਾਂ ਨੂੰ ਸੀਗਾ ਵੀ ਰਾਮ ਚੰਦਰ ਹੁਣ ਸਾਡੇ ਕੋਲ ਆਉਣਗੇ, ਵਧੀਆ ਵਧੀਆ ਕੁਟੀ ਹੈ। ਪਰ ਰਾਮ ਉਹਨਾਂ ਨੂੰ ਹੰਕਾਰ ਸੀਗਾ ਵੀ ਰਾਮ ਕੋਲ ਤਾਂ ਕੋਈ ਚੋਇਸ ਨਹੀਂ, ਸਾਡੇ ਕੋਲ ਆਉਣਗੇ। ਪਰ ਰਾਮ ਚੰਦਰ ਜੀ ਨੇ ਉਹਨਾਂ ਦਾ ਹੰਕਾਰ ਤੋੜਨ ਲਈ ਉਹਨਾਂ ਨਹੀਂ ਗਏ, ਸਗੋਂ ਭਿਲਣੀ ਤੇ ਜਾ ਕੇ ਜੂਠੇ ਬੇਰ ਖਾਧੇ। ਤੇ ਉਹਨਾਂ ਨੇ ਕਿਹਾ, ਹਾਲਾਂਕਿ ਲਕਸ਼ਮਣ ਨੂੰ ਇੰਨਾ ਗਿਆਨ ਨਹੀਂ ਸੀ, ਉਹ ਕਹਿੰਦਾ ਸੀ ਆਹ ਜੂਠੇ ਬੇਰ ਹੀ ਖਿਲਾਈ ਜਾਂਦੀ ਹੈ। ਉਹ ਕਹਿੰਦੇ ਰਾਮ ਚੰਦਰ ਜੇ ਮਾਤਾ, ਮੈਨੂੰ ਤਾਂ ਐਂ ਲੱਗ ਰਿਹਾ ਜਿਵੇਂ ਮੇਰੀ ਮਾਤਾ ਕੁਸ਼ਲਿਆ ਹੀ ਮੈਨੂੰ ਬੇਰ ਖਿਲਾ ਰਹੀ ਹੈ, ਇੰਨੇ ਪਿਆਰ ਦੇ ਵਿੱਚ ਸੀਗੇ। ਸੋ ਪਿਆਰ ਕਰਕੇ ਪਰਮਾਤਮਾ ਪ੍ਰਗਟ ਹੁੰਦੇ ਨੇ। ਦੂਜੀ ਐਗਜ਼ਾਮਪਲ ਪਲਟੂ ਸਾਹਿਬ ਨੇ ਦਿੱਤੀ ਕਿ ਜਦੋਂ ਸ੍ਰੀ ਕ੍ਰਿਸ਼ਨ ਮਹਾਭਾਰਤ ਦੇ ਯੁੱਧ ਵਿਚ ਸ਼ਾਂਤੀ ਦੂਤ ਬਣ ਕੇ ਗਏ, ਤਾਂ ਉਸ ਵੇਲੇ ਜਿਹੜਾ ਦੁਰਯੋਧਨ ਸੀਗਾ ਰਾਜਕੁਮਾਰ, ਉਹਨੂੰ ਬੜਾ ਹੰਕਾਰ ਸੀ ਕਿ ਹੁਣ ਕ੍ਰਿਸ਼ਨ ਜੀ ਦੂਤ ਬਣ ਕੇ ਆਏ ਨੇ, ਮੇਰੇ ਮਹਿਲਾਂ ਚ ਆਉਣਗੇ, ਮੈਂ ਵਧੀਆ ਵਧੀਆ ਖਾਣੇ ਖਿਲਾਉਂਗਾ, ਜਿਹਨੂੰ ਬਰਾਈਬ ਕਹਿੰਦੇ ਆ, ਰਿਸ਼ਵਤ ਕਹਿੰਦੇ ਆ, ਵੀ ਫੇਰ ਮੈਂ ਜੋ ਮਰਜ਼ੀ ਕਰਾ ਲੂੰਗਾ, ਮੇਰੇ ਅਗੇਂਸਟ ਕਿਵੇਂ ਬੋਲਣਗੇ। ਤੇ ਉਹਨਾਂ ਦੇ ਦਰਬਾਰ ਚ ਇੱਕ ਵਿਦਰ ਰਹਿੰਦਾ ਸੀ ਨੀਚ ਜਾਤੀ ਦਾ ਮਹਾਮੰਤਰੀ, ਜਦੋਂ ਕ੍ਰਿਸ਼ਨ ਜੀ ਨੂੰ ਪਤਾ ਸੀ ਵੀ ਇਹਦੇ ਹੰਕਾਰ ਹੈ, ਉਹ ਦੁਰਯੋਧਨ ਦੇ ਘਰ ਜਾਣ ਦੀ ਥਾਂ ਤੇ ਸਿੱਧਾ ਵਿਦਰ ਦੇ ਘਰ ਗਏ, ਜਾ ਕੇ ਦਰਵਾਜ਼ਾ ਖੜਕਾਇਆ। ਵਿਦਰ ਦੀ ਵਾਈਫ ਕ੍ਰਿਸ਼ਨ ਜੀ ਦੀ ਬਹੁਤ ਵੱਡੀ ਭਗਤ ਨਹੀਂ ਸੀ ਅੰਦਰੋਂ, ਜਦੋਂ ਦਰਵਾਜ਼ਾ ਖੜਕਾਇਆ ਕਹਿੰਦੇ ਮਾਤਾ ਦਰਵਾਜ਼ਾ ਖੋਲ ਮੈਂ ਕ੍ਰਿਸ਼ਨ ਹਾਂ, ਉਸ ਵੇਲੇ ਉਹ ਸ਼ਾਵਰ ਲੈ ਰਹੀ ਸੀ, ਨਹਾ ਰਹੀ ਸੀਗੀ, ਦੇਖਿਆ ਵੀ ਕ੍ਰਿਸ਼ਨ ਪਰਮਾਤਮਾ ਆ ਗਿਆ, ਉਹ ਸਾਰਾ ਕੁਝ ਹੀ ਭੁੱਲ ਗਈ, ਕੱਪੜੇ ਵੀ ਨਹੀਂ ਪਾਏ, ਫਟਾਫਟ ਜਾ ਕੇ ਦਰਵਾਜ਼ਾ ਖੋਲਤਾ। ਜਦੋਂ ਕ੍ਰਿਸ਼ਨ ਨੇ ਦੇਖਿਆ ਤਾਂ ਉਹਨਾਂ ਨੇ ਆਪਣੀ ਚਾਦਰ ਲਾ ਕੇ ਉਹਦੇ ਉੱਤੇ ਢੱਕੀ, ਬੜੀ ਕਮਲੀ ਹੋ ਗਈ। ਜੇ ਪਿਆਰ ਚ ਕਮਲਾ ਹੋ ਜਾਂਦਾ, ਜੇ ਬੰਦਾ ਕੋਈ ਰਿਸ਼ਤੇਦਾਰ ਕੋਈ ਜੋ ਜਿਹਨਾਂ ਪਿਆਰ ਹੋਵੇ ਨਾ, ਜੋ ਬੰਦਾ ਕਹਿੰਦਾ ਇੱਥੇ ਬਿਠਾਉਣਾ, ਉੱਥੇ ਬਿਠਾਉਣਾ, ਇੱਧਰ ਬਿਠਾਉਣਾ, ਚਾਹ ਖਿਲਾਉਣੀ, ਸਮੋਸੇ ਬਿਠਾਉਣਾ, ਇੰਨਾ ਕਮਲਾ ਹੋਇਆ ਹੁੰਦਾ ਪਿਆਰ ਚ, ਦੂਜੇ ਨੂੰ ਵੀ ਪਤਾ ਹੁੰਦਾ। ਸੋ ਜਦੋਂ ਉਹਨੇ ਕਿਹਾ ਵੀ ਕੀ ਖਿਲਾਵਾਂ, ਕੇਲਾ ਦੇਣ ਲੱਗੀ, ਝਾਕੀ ਜਾਂਦੀ ਅੱਖਾਂ ਚ ਵੀ ਸੱਚੀ ਮੁੱਚੀ ਪਰਮਾਤਮਾ ਮੇਰੇ ਘਰ ਆਏ ਨੇ, ਜਿਨ੍ਹਾਂ ਲਈ ਮੈਂ ਇੰਨੇ ਸਾਲ ਦੀ ਤਪੱਸਿਆ ਕਰ ਰਹੀ ਸੀ। ਅੱਖਾਂ ਚੋਂ ਨੀਰ ਹੱਥਰੂ ਨਿਕਲਦੇ ਨੇ ਪਿਆਰ ਦੇ, ਭੁੱਲ ਜਾਂਦੀ ਹੈ, ਕੇਲੇ ਦਾ ਗੁੱਦਾ ਆਪ ਖਾਈ ਜਾਂਦੇ, ਛਿਲਕਾ ਉਹਨੂੰ ਫੜਾਈ ਜਾਂਦੀ ਹੈ। ਇੰਨੇ ਨੂੰ ਬਿਦਰ ਆ ਗਏ, ਉਹ ਕਹਿੰਦੇ ਆਹ ਕੀ ਕਰਦੀਆਂ ਕਮਲੀਏ, ਉਹਨੇ ਕੇਲਾ ਫੜਿਆ, ਕੇਲਾ ਫੜ ਕੇ ਛਿਲਕੇ ਮਹਾਰਾਜ ਨੂੰ, ਕ੍ਰਿਸ਼ਨ ਭਗਵਾਨ ਨੂੰ ਗੁੱਦਾ ਦਿੱਤਾ ਤੇ ਆਪ ਛਿਲਕਾ ਥੱਲੇ ਰੱਖਿਆ। ਕ੍ਰਿਸ਼ਨ ਭਗਵਾਨ ਕਹਿੰਦੇ ਬਿਦਰ ਜੀ, ਜਿਹੜਾ ਸਵਾਦ ਉਹ ਛਿਲਕੇ ਸੀ ਨਾ, ਗੁੱਦੇ ਚ ਨਹੀਂ ਸੀ, ਕਿਉਂ? ਕਿਉਂਕਿ ਉਹ ਪਿਆਰ ਸੀਗਾ। ਇੱਕ ਥਾਂ ਤੇ ਹੋਰ ਵੀ ਆਉਂਦਾ ਕਿ ਸਾਗ ਪਾਉਣ ਚ ਨੂਨ ਪਾਉਣਾ ਭੁੱਲ ਗਈ। ਕ੍ਰਿਸ਼ਨ ਜੀ ਨੇ ਬੜੇ ਸ਼ੌਕ ਨਾਲ ਖਾਧਾ। ਮੇਰੇ ਫਾਦਰ ਵੀ ਮੈਨੂੰ ਯਾਦ ਹੈ ਕਈ ਵਾਰੀ ਅਸੀਂ ਮੇਰੇ ਵਾਈਫ ਸਬਜ਼ੀ ਚ ਨੂਨ ਪਾਉਣਾ ਭੁੱਲ ਜਾਂਦੇ ਸੀ, ਉਹ ਕਹਿੰਦੇ ਬੜੀ ਸਵਾਦ ਹੈ ਪੁੱਤ, ਬੜੀ ਸਵਾਦ ਹੈ। ਜਦੋਂ ਅਸੀਂ ਖਾਂਦੇ ਸੀ ਉਹਨਾਂ ਨੇ ਕਹਿਣਾ ਬਾਈ ਜੀ ਆ ਤੁਸੀਂ ਤੇ ਫਿੱਕੀ ਆ, ਉਹ ਕਹਿੰਦੇ ਪੁੱਤ ਮੈਨੂੰ ਤਾਂ ਨਹੀਂ ਲੱਗੀ। ਇਹ ਪਿਆਰ ਦਾ ਸੁੱਧ ਹੈ। ਸੋ ਦੂਜੀ ਇਗਜ਼ਾਮਪਲ ਪਲਟੂ ਸਾਹਿਬ ਨੇ ਇਹ ਗੱਲ ਦਿੱਤੀ ਵੀ ਬਿਦਰ ਦੇ ਘਰ ਜਾ ਕੇ ਉਹ ਹੰਕਾਰੀ ਨੂੰ ਛੱਡ ਕੇ ਬਿਦਰ ਦੇ ਘਰ ਜਾ ਕੇ ਸਾਗ ਖਾਧਾ ਬਿਨਾਂ ਨੂਨ ਤੋਂ, ਕੇਲਾ ਖਾਧਾ ਛਿਲਕੇ ਵਾਲਾ। ਤੀਜੀ ਉਹਨਾਂ ਨੇ ਇਗਜ਼ਾਮਪਲ ਦਿੱਤੀ ਕਿ ਜਦੋਂ ਮਹਾਂਭਾਰਤ ਦਾ ਯੁੱਧ ਖਤਮ ਹੋਇਆ, ਕੌਰਵ ਸਾਰੇ ਮਾਰੇ ਗਏ ਤੇ ਜਿਹੜੇ ਪੰਜ ਪਾਂਡਵ ਸੀਗੇ, ਯੁਧਿਸ਼ਠਿਰ ਵੱਡਾ ਭਰਾ ਸੀ, ਅਰਜਨ ਸੀ, ਸਹਿਦੇਵ ਸੀ, ਨਕਲ ਸੀ, ਭੀਮ ਸੀ, ਉਹਨਾਂ ਦੇ ਅੰਦਰ ਵੀ ਥੋੜਾ ਜਿਹਾ ਈਗੋ ਆ ਗਈ ਵੀ ਅਸੀਂ ਏਡੀ ਵੱਡੀ ਸੈਨਾ ਨੂੰ ਮਾਰਤੇ। ਕ੍ਰਿਸ਼ਨ ਭਗਵਾਨ ਨੂੰ ਪਤਾ ਸੀ, ਉਹਨਾਂ ਨੇ ਕਿਹਾ ਜੱਗ ਕਰਾਓ, ਅਸ਼ਵਮੇਧ ਜੱਗ। ਤੇ ਕ੍ਰਿਸ਼ਨ ਭਗਵਾਨ ਕਹਿੰਦੇ ਤੁਹਾਡਾ ਜਿਹੜਾ ਜੱਗ ਆ ਉਦੋਂ ਸਫਲ ਹੋਊਗਾ ਜਦੋਂ ਆਕਾਸ਼ ਦੇ ਵਿੱਚ ਘੰਟਾ ਵੱਜੂਗਾ। ਅਮੀਰ ਸੀਗੇ, ਰਾਜੇ ਸੀਗੇ, ਬੜੇ ਵੱਡੇ ਖਾਣੇ ਦਾਨ ਤੇ ਢਿੰਡੋਰਾ ਪਿੜਤਾ ਵੀ ਫ੍ਰੀ ਲੰਗਰ ਲੱਗਿਆ ਵਾ, ਆਜੋ। ਲੋਕ ਆ ਗਏ ਬੜੇ ਤਰਸੇ, ਪਰ ਘੰਟਾ ਨੀ ਵੱਜ ਜਾ। ਫਿਰ ਉਹਨਾਂ ਨੇ ਸੋਚਿਆ ਵੀ ਕ੍ਰਿਸ਼ਨ ਭਗਵਾਨ ਨੇ ਤਾਂ ਖਾਣਾ ਖਿਲਾਇਆ ਹੀ ਨਹੀਂ ਆਪਾਂ। ਉਹਨਾਂ ਨੇ ਕਿਹਾ ਭਗਵਾਨ ਤੁਸੀਂ ਵੀ ਖਾਣਾ ਖਾ ਲਓ। ਉਹਨਾਂ ਨੇ ਵੀ ਖਾਣਾ ਖਾਧਾ, ਘੰਟਾ ਫੇਰ ਨੀ ਵੱਜਿਆ। ਉਹ ਕਹਿੰਦੇ ਤੁਸੀਂ ਸੋਚ ਕੇ ਦੱਸੋ ਘੰਟਾ ਕਿਉਂ ਨੀ ਵੱਜਦਾ, ਸਾਡਾ ਜੱਗ ਕਿਉਂ ਨੀ ਸਫਲ, ਕਿਹੜੀ ਕਮੀ ਰਹਿ ਗਈ? ਉਹ ਕਹਿੰਦੇ ਇੱਕ ਇੱਥੇ ਥੋੜੀ ਦੂਰ ਨੀਚ ਜਾਤ ਦਾ ਬੰਦਾ ਰਹਿੰਦਾ ਆਪਣੀ ਰੱਬ ਦੀ ਮਸਤੀ ਚ, ਜਿੰਨਾ ਚਿਰ ਉਹ ਖਾਣਾ ਨੀ ਨਾ ਖਾਂਦਾ ਤੇ ਤੁਹਾਡਾ ਜੱਗ ਸਫਲ ਨੀ ਹੋਣਾ। ਹੁਣ ਰਾਜੇ ਸੀ, ਹੰਕਾਰ ਫੇਰ ਆ ਗਿਆ, ਬੰਦਿਆਂ ਨੂੰ ਭੇਜਤਾ। ਬੰਦਿਆਂ ਨੂੰ ਭੇਜ ਕੇ ਕਿਹਾ ਵੀ ਆਓ ਜੀ ਤੁਸੀਂ ਖਾਣਾ ਖਾਓ, ਇੰਨੇ ਬੰਦੇ ਆ ਗਏ। ਉਹ ਕਹਿੰਦਾ ਮੈਂ ਨੀ ਜਾਂਦਾ। ਫਿਰ ਉਹ ਪੰਜੇ ਭਰਾ ਆਪ ਗਏ, ਫਿਰ ਵੀ ਹੋਮੇ ਹੈ ਕਿਉਂਕਿ ਉਹਨੂੰ ਪਤਾ ਵੀ ਜਿੱਥੇ ਗੁੜ ਹੋਊਗਾ ਮੱਖੀ ਆਪੀਆਂ, ਜਦੋਂ ਉਹਨੂੰ ਪਤਾ ਲੱਗੂਗਾ ਵੀ ਇੱਥੇ ਫ੍ਰੀ ਲੰਗਰ ਚੱਲਦਾ ਉਹ ਭੱਜਿਆ ਆਊਗਾ। ਉਹਨੇ ਜਵਾਬ ਕਹਿੰਦਾ ਮੈਂ ਨੀ ਆਉਣਾ, ਮੈਨੂੰ ਤਾਂ ਪਹਿਲਾਂ 100 ਅਸ਼ਵਮੇਧ ਜੱਗ ਦਾ ਫਲ ਦਿਓ। ਉਹ ਕਹਿੰਦੇ ਸਾਡਾ ਇੱਕ ਨੀ ਸਫਲ ਹੁੰਦਾ, 100 ਦਾ ਮੰਗਦਾ। ਨਿਰਾਸ਼ ਹੋ ਕੇ ਘਰੇ ਆ ਗਏ, ਘਰੇ ਆ ਕੇ ਦ੍ਰੋਪਦੀ ਨੂੰ ਦੱਸਿਆ। ਦੂਜੇ ਦਿਨ ਦ੍ਰੋਪਦੀ ਨੇ ਆਪਣੇ ਹੱਥਾਂ ਨਾਲ ਸਵੇਰੇ ਸਵੇਰੇ ਉੱਠ ਕੇ ਨਹਾਈ ਧੋਈ, ਖਾਣਾ ਤਿਆਰ ਕੀਤਾ ਤੇ ਫਿਰ ਉਹ ਉਸ ਮਹਾਤਮਾ ਦੇ ਕੋਲ ਨੰਗੇ ਪੈਰੀ ਚੱਲ ਕੇ ਗਈ। ਮਹਾਤਮਾ ਨੇ ਉਹੀ ਸ਼ਰਤ ਰੱਖਤੀ ਵੀ 100 ਅਸ਼ਵਮੇਧ ਜੱਗ ਚਾਹੀਦਾ ਮੈਨੂੰ ਫਲ। ਉਹ ਕਹਿੰਦੀ ਮੈਂ ਤੁਹਾਡੇ ਵਰਗੇ ਮਹਾਤਮਾ ਤੋਂ, ਰਿਸ਼ੀ ਮੁਨੀਆਂ ਤੋਂ ਸੋਚਿਆ ਵੀ ਜੇ ਪੂਰਨ ਸੰਤ ਸਤਿਗੁਰੂ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਜਾਂਦੇ, ਕਦਮ ਕਦਮ ਦੇ ਉੱਤੇ ਅਸ਼ਵਮੇਧ ਹੁੰਦਾ, ਮੈਂ ਤਾਂ ਕਿੱਡੀ ਦੂਰ ਚੱਲ ਕੇ ਆਈ ਹਾਂ, 100 ਰੱਖ ਲਓ ਬਾਕੀ ਮੈਨੂੰ ਮੋੜ ਦਿਓ। ਉਹਨੂੰ ਪਤਾ ਲੱਗ ਗਿਆ ਕਿ ਜਿਹੜੀ ਦ੍ਰੋਪਦੀ ਹੈ ਇਹਦੇ ਵਿੱਚ ਸੱਚਾ ਪਿਆਰ ਹੈ, ਚੁੱਪ ਕਰਕੇ ਆ ਗਏ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਪਲਟੂ ਸਾਹਿਬ ਨੇ ਇਗਜ਼ਾਮਪਲਾਂ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਪਰਮਾਤਮਾ ਨੂੰ ਜੇ ਪਾਉਣਾ ਹੈ ਨਾ, ਨਖਰੇ ਕਰਨ ਦੀ ਲੋੜ ਨੀ, ਇਹ ਨਹੀਂ ਦੱਸਣ ਦੀ ਲੋੜ ਕਿ ਮੈਂ 10 ਵਾਰੀ ਗੀਤਾ ਪੜ੍ਹਦਾ, 5 ਬਾਣੀਆਂ ਦਾ ਪਾਠ ਕਰਦਾ, ਮੈਂ ਮੱਕੇ ਜਾਇਆ, ਮੈਂ ਮਦੀਨੇ ਜਾਇਆ, ਮੈਂ ਦਰਬਾਰ ਸਾਹਿਬ ਜਾਇਆ, ਮੈਂ ਵਿਆਹ ਜਾਇਆ, ਮੈਂ 100 ਬੰਦੇ ਦੀ ਰੋਟੀ ਦਿੱਤੀ, ਮੈਂ ਮੰਦਰ ਚ ਇੱਟਾਂ ਲਵਾਤੀਆਂ, ਇਹ ਹਉਮੇ ਹੈ ਸਾਡੀ। ਪਰਮਾਤਮਾ ਜਾਣਦਾ ਨੀ ਸਾਨੂੰ, ਅਸੀਂ ਮੰਦਰ ਚ ਗੁਰਦੁਆਰੇ ਜਾਂਦੇ। ਮੈਂ ਜਾਤੀ ਤੌਰ ਤੇ ਦੇਖਿਆ ਜਿਸ ਦਿਨ ਅਸੀਂ 54 ਚੜਾਉਣੀ ਹੋਵੇ ਨਾ, ਬੜੇ ਭਗਤ ਬਣ ਕੇ ਨੀਵੇਂ ਜਿਹੇ ਹੋ ਕੇ ਮੱਲਕ ਦੇ ਨੇ ਰੱਖਦਾ, ਬੜੀ ਭਗਤੀ ਹੈ। ਕਿਉਂ? ਅਸਲੀ ਦਿਲ ਚ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਪ੍ਰਧਾਨ ਜੀ ਆਏ ਨੇ, 54 ਰੱਖ ਕੇ ਗਏ ਨੇ। ਤੇ ਜਿਸ ਦਿਨ 5 ਦਾ ਨੋਟ ਰੱਖਣਾ ਹੁੰਦਾ ਉਹ ਬੜੇ ਟੌਰ ਨਾਲ ਦਰਵਾ ਬਟੂਆ ਕੱਢਦੇ ਆ, ਕੱਢ ਕੇ 5 10 ਡਾਲਰ ਕੱਢਦੇ ਆ ਤਾਂ ਕਿ ਲੋਕ ਦੇਖ ਲੈਣ ਵੀ 10 ਚੜਾਉਣਗੇ। ਸਾਡੀ ਜਿਹੜੀ ਰੂਹ ਹੈ, ਸਾਡੀ ਜਿਹੜੀ ਫਿਦਰਤ ਹੈ, ਅਸੀਂ ਆਪਣੇ ਨੂੰ ਚਲਾਕ ਬਹੁਤ ਸਮਝਦੇ ਹਾਂ। ਮੰਦਰ ਦੇ ਵਿੱਚ ਪ੍ਰਧਾਨ ਬਣ ਕੇ ਇੱਕ ਪਾਸੇ ਕਹਿੰਦੇ ਪਰਮਾਤਮਾ ਦਾ ਮੰਦਰ ਹੈ, ਦੂਜੇ ਪਾਸੇ ਉੱਥੇ ਹੇਰਾ ਫੇਰੀਆਂ ਕਰਦੇ ਆ, ਘਰ ਦੇ ਵਿੱਚ ਮੁਫਤ ਦੀਆਂ ਰੋਟੀਆਂ ਲਿਜਾਂਦੇ ਆ, ਹੇਰਾ ਫੇਰੀ ਕਰਦੇ ਆ। ਤੁਹਾਡੇ ਵਰਗੇ ਕਿੰਨੇ ਪ੍ਰਧਾਨ ਆਏ ਚਲੇ ਜਾਣਗੇ, ਠੱਪਾ ਬੇਈਮਾਨੀ ਦਾ ਲੱਗ ਗਿਆ, ਪਰਮਾਤਮਾ ਤੋਂ ਵੀ ਦੂਰ ਜਾਓਗੇ, ਸੰਗਤ ਤੋਂ ਵੀ ਦੂਰ ਜਾਓਗੇ। ਜੇ ਸੇਵਾ ਮਿਲੀ ਹੈ ਤਾਂ ਕਿਸਮਤ ਨਾਲ ਸੰਭਾਲੋ, ਹਲੀਮੀ ਪੈਦਾ ਕਰੋ, ਪਿਆਰ ਪੈਦਾ ਕਰੋ। ਜੇ ਪਿਆਰ ਨਹੀਂ ਨਾ, ਤੁਹਾਨੂੰ ਕਿਸੇ ਨੇ ਨੀ ਪੁੱਛਣਾ। ਆ ਬਥੇਰੇ ਆ ਕੇ ਬਲ ਸਾਹਿਬ ਦੇ ਚਲੇ ਜਾਓ, ਉੱਥੇ ਕਿੰਨੇ ਬੰਦੇ ਆ ਕੇ ਚਲੇ ਗਏ, ਕਿੰਨੇ ਡੱਬਿਆਂ ਚ ਬੰਦ ਕਰਕੇ ਸੁਭਾਅ ਬਣ ਗਏ, ਸਾਡੀ ਵੀ ਸੁਭਾਅ ਬਣ ਜਾਣੀ ਹੈ। ਕੋਈ ਚੰਗਾ ਕੰਮ ਕਰੋ। ਪਲਟੂ ਸਾਹਿਬ ਨੇ ਤਾਂ ਹੀ ਉਹ ਕਿਹਾ ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇ ਕੇਵਲ ਭਗਤ ਪਿਆ। ਜਾਤਾਂ ਪਾਤਾਂ ਨੀ ਦੇਖੀਆਂ ਉੱਥੇ ਅਮਲਾਂ ਦੇ ਉੱਤੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ। ਸੋ ਇਸ ਕਰਕੇ ਭਾਈ ਸਾਹਿਬ ਮੇਰਾ ਤਾਂ ਜਾਤੀ ਤਜਾਰਤਾ, ਜਿੰਨਾ ਮਰਜ਼ੀ ਲੜਾਈ ਝਗੜੇ ਵਧਾਈ ਚੱਲੋ, ਪਰ ਜੇ ਹੱਥ ਜੋੜ ਕੇ ਨੀਵੇਂ ਹੋ ਜਾਓਗੇ, ਬੇਰੀ ਦੇ ਲੋਕ ਪੱਥਰ ਵੀ ਮਾਰਦੇ, ਉਹ ਖਾਣ ਨੂੰ ਫੇਰ ਵੀ ਵੇਚ ਦਿੰਦੇ ਨੇ। ਜੇ ਤੁਹਾਡੇ ਨਾਲ ਕੋਈ ਮਿਸਅੰਡਰਸਟੈਂਡਿੰਗ ਹੈ ਉੱਥੋਂ ਮਾਫੀ ਮੰਗ ਲਓ, ਨੀਵੇਂ ਹੋ ਜਾਓ ਤੇ ਤੁਹਾਡਾ ਪਿਆਰ ਪੈਦਾ ਹੋਜੂਗਾ। ਮੇਰੇ ਤਾਂ ਟਾਈਮ ਸਮਾਪਤੀ ਦੀ ਵੱਲ ਪਤਾ ਨਹੀਂ ਲੱਗਿਆ, ਮੈਂ ਇੱਕ ਗੱਲ ਓਪਨਲੀ ਕਹਿ ਦੇਣਾ ਕਿਉਂਕਿ ਗੱਲ ਕਿੱਥੋਂ ਸ਼ੁਰੂ ਕੀਤੀ, ਕਈ ਵਾਰੀ ਇੱਧਰ ਉੱਧਰ ਹੋ ਜਾਂਦੀ ਹੈ, ਜਿਵੇਂ ਉੱਚੇ ਨੀਵੇਂ ਥਾਵਾਂ ਹੁੰਦੀਆਂ, ਲਾਈਫ 'ਚ ਹੀ ਥੋੜੀ ਜਿਹੀ ਪ੍ਰੋਬਲਮ ਵੀ ਹੁੰਦੀ ਹੈ, ਤੇ ਜੇ ਕਾਗਜ਼ ਪੱਤਰ ਰੱਖ ਕੇ ਦੇਖੀ ਉਹ ਫਿਰ ਬੋਲਿਆ ਨਹੀਂ ਜਾਂਦਾ, ਨਾ ਫਲੋ ਨਹੀਂ ਬਣਦਾ, ਪਿਆਰ ਨਹੀਂ ਬਣਦਾ। ਸੋ ਜੇ ਕਿਸੇ ਨੂੰ ਵੱਧ ਘੱਟ ਕੇ ਆ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਦਾ,
ਸੋ ਇੱਕੋ ਹੀ ਗੱਲ ਹੈ, ਆਪਾਂ ਪਿਆਰ ਮੁਹੱਬਤ ਨਾਲ ਰਹੀਏ, ਪਰਮਾਤਮਾ ਨੂੰ ਯਾਦ ਕਰੀਏ, ਜਿੰਨਾ ਵੱਧ ਪਰਮਾਤਮਾ ਨੂੰ ਟਾਈਮ ਦੇਵਾਂਗੇ ਸਾਡੀ ਜ਼ਿੰਦਗੀ ਉਨੀ ਵਧੀਆ ਬਣੂਗੀ। ਇਹ ਮੈਂ ਤੁਹਾਨੂੰ ਜਾਤੀ ਤਜਰਬਾ ਦੱਸਦਾ। ਸੁਣੋ ਗਾਣਾ।
Preceding program may not necessarily be those of the owner or management of WTOR radio station.
Petro Canada pesh karde Juron heavy duty diesel engine oils hun full service savings naal 10W30 synthetic $20 discount, $5W30 $40 discount, offer limited time lay, $5W30 quick start aur oil flow thande mausam vich jeetu 10W30 engine di karguzari nu banaye rakhda QTL di tin locations te pujjo aur laab chakko exit 268 Cambridge, exit 579 Napanee, exit 5 Fort Erie, Petro Canada aur UTL, बल्ले बल्ले अनूठा साख।
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2,000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773
ਕੀ ਤੁਸੀਂ ਵੈਡਿੰਗ ਰਿਸੈਪਸ਼ਨ ਬਰਥਡੇ ਪਾਰਟੀ ਯੂਨੀਵਰਸਿਟੀ ਦੇ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। ਦੋ ਵੱਡੇ ਹਾਲ, 100 ਤੋਂ 600 ਤੱਕ ਮਹਿਮਾਨਾਂ ਦੀ ਗੁੰਜਾਇਸ਼, ਵੱਡੀ ਆਸਾਨ ਪਾਰਕਿੰਗ, ਸਭ ਤੋਂ ਖਾਸ ਗੱਲ ਸਵੀਟ ਮਹਿਲ ਦਾ ਲਜ਼ੀਜ਼ ਖਾਣਾ, ਤਾਜ਼ਾ ਖਾਣਾ ਤੁਹਾਡੀ ਤਕਰੀਬ ਨੂੰ 4 ਚੰਦ ਲਗਾ ਦੇਵੇਗਾ। ਕਿਸੇ ਵੀ ਮੌਕੇ ਦੀ ਫੰਕਸ਼ਨ ਦੀ ਬੁਕਿੰਗ ਹੈ, ਕਾਲ ਕਰੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਜੀ 416-736-6820 416-736-6820
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼